ਪੰਥ ਖਾਲਸਾ ਨੂੰ ਜਨਮ ਦਿੱਤਾ ਹੈ। ਜਿਸ ਵਾਰ ਆਪ ਨੇ ਕਿਹਾ ਹੈ ਕਿ ਪੰਥ ਧਰਮ ਚ ਲਾਵਣ ਸੰਤੋ ਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਜਾਹੀ ਕਾਲ ਧਰਾਹਮ ਜਨਮ ਸਮਝ ਲਿਓ ਸਾਧੂ ਸਭ ਮਨਮ। ਉਹ ਖਾਲਸਾ ਧਰਮ ਨੂੰ ਚਲਾਉਣ ਵਾਸਤੇ ਜਗਤ ਗੁਰੂ ਜੀ ਨੇ ਜੋ ਵਿਸਾਖੇ ਦੇ ਜੋੜ ਮੇਲੇ ਨੂੰ 1756 ਵਿਕਰਮੀ ਵਿੱਚ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਅਮਰ ਦੀ ਦਾਤ ਦਿੱਤੀ ਸੀ। ਉਹ ਕੱਲ੍ਹ ਨੂੰ ਸਾਲ ਸੰਗੇ ਜੀ ਗੁਰਪੁਰਬ ਹੈ, ਵਿਸਾਖੀ ਦਾ ਜੋੜ ਮੇਲਾ ਹੈ। ਆਪਾਂ ਸੰਤਖੰਡ ਵਿੱਚ ਸਤਿਗੁਰੂ ਦੇ ਦਰਸ਼ਨ ਪਰਸਨ ਵਾਸਤੇ ਆਏ ਹਾਂ। ਆਪਣੀ ਯਾਤਰਾ ਤਾਂ ਹੀ ਸਫਲੀ ਹੈ ਜੇ ਗੁਰੂ ਸਾਹਿਬ ਦੀ ਸਿੱਖੀ ਨੂੰ ਆਪਾਂ ਕਮਾਵਾਂਗੇ, ਸਤਿਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਣਾਵਾਂਗੇ। ਮਨੁੱਖਾ ਜਨਮ ਧਾਰੇ ਹੋਏ ਦੀ ਸਫਲਤਾ ਲਾਭ ਇਸੇ ਜਨਮ ਵਿੱਚ ਹੈ। ਇਹੋ ਹੀ ਮਨੁੱਖਾ ਜਨਮ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕਦੀ ਹੈ। ਹੋਰਨਾ ਜੀਵਨਾਂ 'ਚ ਮਨੁੱਖਾ ਦੇਹ ਤੋਂ ਬਗੈਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਅਸੀਂ ਕਰ ਸਕਦੇ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਤੇ ਸਤਿਖੰਡ ਵਿੱਚ ਜਿਸ ਆ ਕੇ ਪ੍ਰਾਰੰਭ ਕੀਤੀ ਹੈ, ਸੱਤਵੇਂ ਪਾਤਸ਼ਾਹ ਦੇ ਅਵਤਾਰ ਦੇ ਹਾਰੇ ਅਖੰਡ ਪਾਠ 5 ਰਾਸਤੇ ਕਥਾ ਪੁੰਨਿਆ ਵਾਲੇ ਦਾ ਆਰੰਭ ਹੋਈ ਹੈ। ਸਾਧ ਸੰਗਤ ਜੀ ਮਾਘ ਦੀ ਪੁੰਨਿਆ ਨੂੰ ਇਸ ਪ੍ਰਕਾਰ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਉਹ ਕਥਾ ਜਿਹੜੀ ਹੈ ਉਹ ਕੱਲ੍ਹ ਰਹਿਰਾਸ ਦੇ ਸ਼ਬਦ ਸੰਪੂਰਨ ਹੋਏ ਹਨ, ਅੱਜ 16 ਆਰੰਭ ਹੋਣਾ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਦੀ ਜੋ ਕਥਾ ਹਮੇਸ਼ਾ ਲਈ ਇੱਥੇ ਪ੍ਰਾਰੰਭ ਰਹਿੰਦੀ ਹੈ ਸੱਚਖੰਡ ਵਿੱਚ, ਉਸ ਦੇ
ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰੂ ਅੰਤਰਯਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਸ ਵਕਤ ਗੁਰਤਾਗਤ ਦੇ ਵਿਰਾਜਮਾਨ ਸਨ, ਸੰਗਤ ਦੇ ਪਰਉਪਕਾਰ ਕਰ ਰਹੇ ਸਨ। ਉਸ ਵੇਲੇ ਇੱਕ ਸੌਦਾਗਰ ਸਿੱਖ ਸੀ, ਉਹ ਸੌਦਾਗਰ ਸਿੱਖ ਘੋੜਿਆਂ ਦਾ ਵਪਾਰ ਕਰਿਆ ਕਰਦਾ, ਇੱਕ ਮੰਡੀ 'ਚੋਂ ਲਿਆਉਂਦਾ ਦੂਜੀ 'ਚ ਫਰੋਖਤ ਕਰਕੇ ਆਇਆ ਕਰਦਾ, ਇਹ ਘੋੜਿਆਂ ਦੀ ਸੌਦਾਗਰੀ ਦਾ ਉਹ ਕੰਮ ਕਰਿਆ ਕਰਦਾ। ਉਹਦੇ ਸਾਧ ਸੰਗਤ ਜੀ ਚੋਰ ਮਗਰ ਲੱਗ ਗਏ। ਜਦੋਂ ਉਹ ਘੋੜੇ ਖਰੀਦ ਕੇ ਮੰਡੀ 'ਚੋਂ ਜਾਇਆ ਕਰੇ, ਰਸਤੇ 'ਚ ਚੋਰ ਉਹਦੇ ਘੋੜੇ ਖੋਲਿਆ ਕਰਨ, ਕਿਉਂ ਬਹੁਤ ਸਾਰਾ ਉਹਦਾ ਨੁਕਸਾਨ ਹੋਇਆ। ਉਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਇਆ, ਕਹਿਣ ਲੱਗਾ ਮਹਾਰਾਜ ਮੈਂ ਘੋੜਿਆਂ ਦਾ ਵਪਾਰ ਕਰਨਾ ਹੈ, ਘੋੜੇ ਜਿਸ ਮੰਡੀ 'ਚੋਂ ਖਰੀਦ ਕੇ ਲਿਜਾਣਾ ਰਾਜ ਚੋਰ ਮੇਰੇ ਚੋਰੀ ਲੈ ਜਾਂਦੇ ਹੈ, ਮੇਰੇ ਤੋਂ ਬਚਾਅ ਨਹੀਂ ਹੁੰਦਾ, ਕੋਈ ਉਪਾਅ ਦੱਸੋ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਸਿੱਖਾ ਕੀਰਤਨ ਸੋਹਲੇ ਦਾ ਪਾਠ ਕਰਕੇ ਬਰਾਜਿਆ ਕਰ, ਲੋਹੇ ਦਾ ਕੋਟ ਤੇਰੇ ਵਾਲੇ ਹੋ ਜਾ ਕਰੇਗਾ, ਚੋਰ ਨਹੀਂ ਆ ਸਕਣਗੇ। ਮਹਾਰਾਜ ਮੈਨੂੰ ਰੱਖਿਆ ਦੇ ਸ਼ਬਦ ਮਹਾਰਾਜ ਨੇ ਉਸ ਵੇਲੇ ਬਚਨ ਕੀਤੇ, ਇੱਕ ਤਾਂ ਗੁਰਕਾ ਸ਼ਬਦ ਸਵਾਰੇ ਸੋਰਖ ਦਾ ਸ਼ਬਦ, ਅਤੇ ਦੂਸਰਾ ਬਲਾਵਲ ਦਾ ਸ਼ਬਦ ਤਾਪੀ ਵਾਣ ਲੱਗੀ ਪਾਰਵਨ ਸਰਨਾਈ, ਤੀਜਾ ਬਾਵਨ ਅੱਖਰੀ ਦਾ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਚੌਥਾ ਗੂਜਲੀ ਦੂਸਰੀ ਵਾਰ ਦਾ ਸਲੋਕ ਮਨਮੈ ਚਿਤਵੋ ਚਿਤਮਣੀ, ਚਾਰ ਦੋ ਸਲੋਕ ਅਤੇ ਦੋ ਸ਼ਬਦ ਅਤੇ ਕੀਰਤਨ ਸੋਹਲਾ 5 ਸ਼ਬਦਾਂ ਦਾ ਪਾਠ ਅਤੇ 10ਵੀਂ ਅਰਦਾਸ। ਇਹ ਅਰਦਾਸ ਕਰਕੇ ਬਰਾਜਿਆ ਕਰ, ਲੋਹੇ ਦਾ ਕੋਟ ਤੇਰੇ ਵਾਲੇ ਹੋ ਜਾ ਕਰੇਗਾ, ਜਿੰਨਾ ਚਿਰ ਤੂੰ ਇਸ਼ਨਾਨ ਕਰਕੇ ਜਲ ਸਾਹਿਬ ਨਹੀਂ ਪੜੇਗਾ ਉਹਨਾਂ ਚਿਰ ਇਹ ਕੋਟ ਬਣਿਆ ਰਿਹਾ ਕਰੂਗਾ, ਜਿਹੜਾ ਚੋਰ ਹੋਊ ਉਹ ਚੋਰ ਹੀ ਪਕੜਿਆ ਜਾਵੇਗਾ ਚੋਰ ਕਰਨ ਵਾਲਾ। ਸੁਣ ਕੇ ਸਿੱਖ ਨੇ ਬਚਨ ਮਾਰੇ ਦਾ ਮੰਨ ਲਿਆ, ਬਚਨ ਮੰਨ ਕੇ ਚਲਿਆ ਗਿਆ। ਜਿਸ ਵੇਲੇ ਉਹ ਘੋੜੇ ਫਿਰ ਮੰਡੀ ਤੋਂ ਕਦੋਂ ਖਰੀਦ ਕੇ ਆਇਆ, ਜਿੱਥੇ ਘੋੜਿਆਂ ਨੂੰ ਲਾ ਕੇ ਉਹ ਰਾਤ ਨੂੰ ਸੌਣ ਲੱਗਾ, ਚੋਰ ਆ ਗਏ ਹਰੋਜ ਦੇ ਗਿੱਜੇ ਸੀ ਜਿਹੜੇ ਅੱਗੇ ਹਮੇਸ਼ਾ ਚੋਰੀ ਕਰਦੇ ਸੀ, ਸਿੱਖ ਕੀਰਤਨ ਸੋਹਲੇ ਦਾ ਪਾਠ ਕਰਕੇ ਸੌ ਗਿਆ। ਜਿਸ ਵੇਲੇ ਸੌ ਗਿਆ ਚੋਰਾਂ ਨੂੰ ਲੋਹੇ ਦਾ ਕਿਲਾ 4 ਸਵੇਰੇ ਪ੍ਰਤੀਤ ਹੋਇਆ ਅਤੇ ਉਹ ਅੰਦਰ ਨਾ ਵੜ ਸਕੇ। ਸਵੇਰੇ ਉੱਠ ਕੇ ਸਿੱਖ ਨੇ ਇਸ਼ਨਾਨ ਕੀਤਾ, ਜਲ ਸਾਹਿਬ ਦਾ ਪਾਠ ਕੀਤਾ, ਲੋਹੇ ਦਾ ਕੋਟ ਦਿਨ ਚੜ੍ਹੇ ਹਟ ਗਿਆ। ਇਸ ਤਰ੍ਹਾਂ ਸਿੱਖ ਦੀ ਰੱਖਿਆ ਹੁੰਦੀ ਰਹੀ, ਉਹ ਚੋਰ ਵੀ ਗਿੱਜੇ ਹੋਏ ਮਗਰ ਹੀ ਲੱਗੇ ਰਹੇ। ਇੱਕ ਦਿਨ ਦੀ ਗੱਲ ਹੈ, ਸਿੱਖ ਕੀਰਤਨ ਸੋਹਲੇ ਕਹਿਣ ਲੱਗੇ ਨੂੰ ਆਸ ਆ ਗਈ, ਆਸ ਆਉਣ ਤੋਂ ਉਹ ਕਿਲਾ ਪੂਰਾ ਕੋਟ ਨਾ ਹੋ ਸਕਿਆ। ਕੋਟ ਜਦੋਂ ਪੂਰਾ ਨਾ ਹੋਇਆ ਸਾਹਿਬ ਸਿੰਘ ਜੀ, ਉਸ ਵਕਤ ਉਹਨਾਂ ਚੋਰਾਂ ਦਾ ਬਾਲ ਲੱਗ ਗਿਆ, ਉਹਨਾਂ ਨੇ ਅਗਾੜੀ ਪਛਾੜੀ ਖੋਲ ਲਈ, ਕੰਡਿਆਲਾ ਮੂੰਹ 'ਚ ਦੇ ਲਿਆ। ਜਦੋਂ ਉੱਤੋਂ ਚੜ੍ਹਨ ਲੱਗੇ ਸਿੱਖ ਨੂੰ ਫੇਰ ਜਾਗ ਆਉਣੀ, ਜਾਗ ਆਉਣ ਤੋਂ 5 ਸ਼ਨਾਨਾਂ ਕਰਕੇ ਕੀਰਤਨ ਸੋਹਲੇ ਦਾ ਪਾਠ ਕੀਤਾ ਸ਼ਬਦਾਂ ਸਮੇਤ, ਫਿਰ ਲੋਹੇ ਦਾ ਕੋਟ ਹੋ ਗਿਆ, ਵਿੱਚੋਂ ਹੀ ਚੋਰ ਰਹਿ ਗਏ, ਉਹ ਜਾ ਨਾ ਸਕੇ। ਅਖੀਰ ਫਿਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਲ ਸਾਹਿਬ ਦਾ ਜਦੋਂ ਪਾਠ ਕੀਤਾ, ਲੋਹੇ ਦਾ ਕੋਟ ਹਟ ਗਿਆ। ਇਹਨਾਂ ਨੇ ਕਿਹਾ ਵੀ ਭਾਵੇਂ ਸਾਨੂੰ ਇਹ ਚੋਰ ਪਕੜਾ ਹੀ ਦੇਵੇ, ਕਹਿ ਦੀ ਕਿ ਆ ਵੀ ਪਾ ਜਾਵੇ, ਪਰ ਸਿੱਖ ਨੂੰ ਮੰਤਰ ਸਿੱਖ ਕੇ ਜਾਣਾ ਹੈ, ਵੀ ਇਹ ਜਿਵੇਂ ਕਿਲਾ ਹੋ ਜਾਂਦਾ ਤੇਰੇ ਉਦਾਰੇ ਤੇ ਜਿਸ ਨਾਲ ਕੋਟ ਚੱਕਿਆ ਜਾਂਦਾ ਇਹ ਸਾਨੂੰ ਮੰਤਰ ਦੱਸ। ਇਹ ਚੋਰ ਜਿਸ ਵੇਲੇ ਖੜੇ ਰਹੇ ਉਸ ਦਿਨ ਪੁੱਛਿਆ ਤੁਸੀਂ ਕੌਣ ਹੋ ਤੇ ਤੁਸੀਂ ਚੋਰ ਹਾਂ, ਸਾਡੇ ਘੋੜੇ ਅੱਗੇ ਚਲਾਉਂਦੇ ਰਹੇ, ਸਾਨੂੰ ਚਾਹੇ ਕੈਦ ਕਰਾ ਦੇ ਚਾਹੇ ਕੋਈ ਮਰਜ਼ੀ ਆ ਰਿਹਾ ਕਰ ਦੇ, ਅਸੀਂ ਤੇਰੀ ਚੋਰੀ ਕਰਨ ਵਾਲੇ ਹਾਂ, ਪਰ ਸਾਨੂੰ ਇਹ ਮੰਤਰ ਦੱਸਦੇ ਜਿਸ ਦੇ ਨਾਲ ਲੋਹੇ ਦਾ ਕੋਟ ਬਣਦਾ ਤੇ ਜਿਵੇਂ ਕਿਲਾ ਚੱਕਿਆ ਜਾਂਦਾ। ਇਹਨੇ ਕਹੇ ਤਾਂ ਗੁਰੂ ਅਰਜਨ ਸਾਹਿਬ ਭਾਈ ਉਹਨਾਂ ਦੇ ਪਾਸੋਂ ਬਖਸ਼ਿਸ਼ ਹੋਈ ਹੈ, ਫਿਰ ਮਹਾਰਾਜ ਦੇ ਪਾਸ ਲਿਆਇਆ ਉਹਨੇ ਚੋਰਾਂ ਨੂੰ, ਚੋਰੀ ਛੁਡਾ ਕੇ ਸਿੱਖ ਉਹਨਾਂ ਨੂੰ ਮਾਰਨ ਬਣਾਇਆ ਸੀ। ਇਸ ਪ੍ਰਕਾਰ ਇਸ ਵੇਲੇ ਦੀ ਸਾਖੀ ਹੈ ਸਾਹਿਬ ਸਿੰਘ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਨ, ਕਰਤਾਰਪੁਰ ਸਾਹਿਬ ਵਿੱਚ ਮਹਾਰਾਜ ਸਾਹਿਬ ਮਹਾਰਾਜ ਦੀ ਮੁੱਠੀ ਚਾਪੀ ਕਰ ਰਹੇ ਸਨ। ਰਾਤ ਦਾ ਸਮਾਂ ਸੀ, ਦਿਨ ਦਾ ਸਮਾਂ ਸੀ, ਦੁਪਹਿਰੋ ਦਿਨ ਦੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਕੰਡਿਆਂ ਦੇ ਚੋਗ ਹੋ ਗਏ, ਕਈ ਥਾਈਂ ਰੱਤ ਸੀ ਆਇਆ। ਵੇਖ ਕੇ ਗੁਰੂ ਅੰਗਦ ਸਾਹਿਬ ਜੀ ਹੈਰਾਨ ਹੋ ਗਏ ਕਿ ਮਹਾਰਾਜ ਕੀ ਕੌਣਕ ਹੈ, ਆਪ ਕਿਤੇ ਗਏ ਨਹੀਂ, ਇੱਥੇ ਆਪਦੇ ਚਰਨਾਂ 'ਚ ਰੀਤਾਂ ਆ ਰਹੀਆਂ ਝਾੜੀਆਂ ਦੀਆਂ ਅਤੇ ਲਹੂ ਸਿਮਿਆ ਹੈ ਅਤੇ ਕੰਡਿਆਂ ਦੀ ਚੋਭਾ ਹੋਣੇ ਕੀ ਕਾਰਨ ਹੈ। ਮਹਾਰਾਜ ਪੁੱਛਿਆ, ਉਸ ਵੇਲੇ ਪੁੱਛਣ ਤੋਂ ਸਤਿਗੁਰਾਂ ਨੇ ਕਿਹਾ ਕਿ ਭਾਈ ਸਿੱਖ ਨੂੰ ਇੱਕ ਭੇਜ, ਇੱਕ ਅਜਾਲੀ ਹੈ, ਉਹ ਬੱਕਰੀਆਂ ਚਾਰਦਾ ਫਿਰਦਾ ਹੈ, ਉਹ ਸਾਡੀ ਬਾਣੀ ਦਾ ਪਾਠ ਕਰਦਾ, ਉਹਨੂੰ ਸਾਡੇ ਪਾਸ ਲਿਆ। ਸਤਿਗੁਰਾਂ ਦੇ ਪਾਸ ਉਹ ਅਜਾਲੀ ਨੂੰ ਸਿੱਖ ਜਾ ਕੇ ਲਿਆਇਆ, ਪ੍ਰੇਮ ਵਿੱਚ ਭੇਜਿਆ ਹੋਇਆ ਸਿੱਖ ਆਇਆ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਮਹਾਰਾਜ ਸਾਹਿਬ ਨੂੰ ਪੁੱਛਿਆ, ਸਿੱਖਾ ਇਹ ਜਿਹੜੀ ਬਾਣੀ ਹੈ ਇਹਨੂੰ ਸੌਣ ਵੇਲੇ ਪੜ੍ਹਿਆ ਕਰ, ਦਿਨੇ ਨਾ ਪੜ੍ਹਿਆ ਕਰ, ਇਸ ਬਾਣੀ ਦੇ ਜਿੱਥੇ ਵੀ ਕੋਈ ਸਿੱਖ ਪੜ੍ਹੇ ਸੀ ਉਦੋਂ ਹਾਜ਼ਰ ਹੋਣੇ। ਇਹ ਵੇਖ ਸਾਡੇ ਝਰੀਟਾਂ ਲੱਗੀਆਂ, ਇਹ ਕੰਡੇ ਵੱਜੇ ਹੈ, ਤੂੰ ਪ੍ਰੇਮ 'ਚ ਮਸਤ ਹੋਇਆ, ਪੜ੍ਹਦਾ ਸੀ ਝਾੜੀਆਂ 'ਚ, ਅਸੀਂ ਤੇਰੇ ਮਗਰ ਮਗਰ ਫਿਰਦੇ ਸੀ, ਤੈਨੂੰ ਕੰਡਿਆਂ ਤੋਂ ਬਚਾਉਂਦੇ ਸੀ, ਤੇਰੀ ਰੱਖਿਆ ਕਰਦੇ ਸੀ, ਅਤੇ ਆਪਦੇ ਕੰਡੇ ਅਸੀਂ ਆ ਵੇਖਲਾ ਮਾਰ ਲਈ ਕਰਨਾ ਝਰੀਟਾਂ ਪਾਈਆਂ ਹੋਈਆਂ। ਸੁਣ ਕੇ ਸਿੱਖ ਨੇ ਨਿਸ਼ਚਾ ਕੀਤਾ, ਉਦੋਂ ਤੋਂ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਇਹ ਤਿੰਨ ਸ਼ਬਦ ਸੁਣਾ, ਪਹਿਲੇ ਪਾਤਸ਼ਾਹ ਦੇ ਗੁਰੂ ਅਰਜਨ ਸਾਹਿਬ ਨੇ ਦੋ ਸ਼ਬਦ, ਚੌਥੇ ਦਾ ਅਤੇ ਪੰਜਵੇਂ ਦਾ ਲਾ ਕੇ ਪੰਜ ਸ਼ਬਦ ਕੀਤੇ ਆ। ਇਸ ਵੇਲੇ ਦਾ ਕਾਠ ਰਾਤ ਨੂੰ ਸੌਣ ਵੇਲੇ ਮਰਜ਼ਾਦਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਇਸ ਪ੍ਰਕਾਰ ਸੋਲਾ ਬਰਾਜਨ ਵੇਲੇ ਪੜ੍ਹਨਾ ਹੈ ਅਤੇ ਸ਼ਾਮ ਦਾ ਰਹਿ ਰਾਸ ਦਾ ਟਾਈਮ ਹੈ, ਸਵੇਰ ਦਾ ਸ੍ਰੀ ਜਪ ਸਾਹਿਬ ਪੰਜ ਬਾਣੀਆਂ ਦਾ ਟਾਈਮ ਹੈ, ਸੁਖਮਨੀ ਸਾਹਿਬ ਆਸਾ ਦੀ ਵਾਰ ਦਾ ਟਾਈਮ ਹੈ, ਰਾਤ ਨੂੰ ਸੌਣ ਵੇਲੇ ਸੋਲੇ ਦਾ ਟਾਈਮ ਹੈ। ਇਹ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਮਰਜ਼ਾਦਾ ਕਾਇਮ ਕੀਤੀ, ਇਹ ਰਾਤ ਨੂੰ ਸੋਲੇ ਦਾ ਪਾਠ ਕਰਨਾ ਬਰਾਜਨ ਵੇਲੇ, ਅਤੇ ਕਾਮ ਕ੍ਰੋਧ ਚੋਰਾਂ ਤੋਂ ਬਚਣ ਵਾਸਤੇ ਕਿ ਸਾਡੇ ਸ਼ੁਭ ਗੁਣਾਂ ਨੂੰ ਸਾਰੇ ਨਾ ਮਾਰ ਸਕਣ, ਸਾਨੂੰ ਲੁੱਟ ਨਾ ਸਕਣ। ਇਸ ਪ੍ਰਕਾਰ ਸਾਧ ਸੰਗਤ ਜੀ ਜੇ ਮਨ ਇਕਾਗਰ ਹੋ ਜਾਵੇ ਫਿਰ ਕਾਮ ਕ੍ਰੋਧ ਚੋਰ ਜਿਹੜੇ ਪੋਹ ਨਹੀਂ ਸਕਦੇ, ਸ਼ੁਭ ਗੁਣਾਂ ਦੇ ਧਨ ਨੂੰ ਅਤੇ ਦੇਵੀ ਸੰਪਦਾ ਰੂਪੀ ਸਰਵਨ ਰੂਪੀ ਘੋੜਿਆਂ ਨੂੰ, ਮਨਨ ਰੂਪੀ ਘੋੜਿਆਂ ਨੂੰ ਇਹ ਪਕੜ ਕੇ ਨਹੀਂ ਲਿਜਾ ਸਕਦੇ, ਚੋਰੀ ਨਹੀਂ ਕਰ ਸਕਦੇ, ਇਹਦੇ ਅੰਦਰ ਗੁਣ ਟਿਕ ਸਕਦੇ ਹੈ। ਐਸਾ ਇਹ ਮਹੱਤਵ ਹੈ ਕੀਰਤਨ ਸੋਹਲੇ ਦਾ, ਜੋ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪ੍ਰਥਾ ਇਹ ਬਚਨ ਕਰਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੌੜੀ ਰਾਗਣੀ ਦੀਵਕੀ ਦੀ ਰਾਗਣੀ ਹੈ, ਦੀਵਕੀ ਜਾਤੀ ਹੈ ਗੌੜੀ ਦੀ। ਗੌੜੀ ਦੀਆਂ 13 ਪ੍ਰਕਾਰ ਦੀਆਂ ਜਾਤਾਂ ਹਨ ਬਾਣੀ ਵਿੱਚ, 9 ਪ੍ਰਕਾਰ ਦੀਆਂ ਪ੍ਰਗਟ ਹਨ, ਗੌੜੀ ਕੀ, ਸੋਰਠ ਕੀ, ਗੌੜੀ ਬਰਾਗਣ, ਗੌੜੀ ਚੇਤੀ, ਗੌੜੀ ਪੂਰਵੀ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰੀਆਂ ਜਾਤਾਂ 13 ਹਨਗੀਆਂ, 13ਵੀਂ ਗੌੜੀ ਫਰਮਾਨ ਤੇਰਾ ਸਿਰੇ ਉੱਪਰ, ਕਬੀਰ ਦੀ ਬਾਣੀ ਜਾ ਕੇ ਭਗਤ ਬਾਣੀ ਦੀ ਗੌੜੀ ਜੀ ਲਿਖਿਆ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪਵਿੱਤਰ ਸ਼ਬਦ ਦੀਪਕੀ ਜਾਤੀ ਹੈ ਇਸ ਗੌੜੀ ਦੀ, ਦੀਪ ਪ੍ਰਕਾਸ਼ ਕਰਨ ਵਾਲੀ ਜੋ ਹੈ, ਪਰਮੇਸ਼ੁਰ ਦੇ ਜਿਹੜੇ ਗਾਉਣ ਵਾਲੇ ਹਨ ਪੁਰਸ਼, ਉਹਨਾਂ ਦੇ ਤਾਂ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਇਹ ਰਾਗਣੀ ਹੈ। ਗੌੜੀ ਦੇ ਦੀਪਕੀ ਜਾਤੀ ਮਿਲਾ ਕੇ ਮਹਾਰਾਜ ਸਾਹਿਬ ਉਚਾਰਨ ਕਰਦੇ ਨੇ। ਸੋਹਲਾ, ਸੋਹਲਾ ਜਸ ਦਾ ਨਾਮ ਹੈ, ਸੋਹਲਾ ਆਨੰਦ ਦਾ ਨਾਮ ਹੈ, ਪਰਮੇਸ਼ੁਰ ਦਾ ਜਸ ਉਚਾਰਨ ਕਰਦੇ ਹਨ। ਸੋਹਲਾ ਰਾਗ ਗੌੜੀ ਦੀਪਕੀ ਜਾਤੀ ਹੈ, ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾਹਿਬ ਕਹਿੰਦੇ ਹਨ, ਮਹਾਰਾਜ ਜੀ ਪਰਮੇਸ਼ੁਰ ਦਾ ਕਿੱਥੇ ਜਸ ਗਾਉਣਾ ਚਾਹੀਦਾ ਹੈ ਸਿੱਖ ਮੁਖ ਦੁਆਰਾ ਪ੍ਰਸ਼ਨ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ, ਹੇ ਗੁਰਸਿੱਖ ਸੰਗਤ ਵਿੱਚ ਜਿੱਥੇ ਵਾਹਿਗੁਰੂ ਦਾ ਕੀਰਤਨ ਆਖਿਆ ਜਾਂਦਾ, ਜਿੱਥੇ ਵਾਹਿਗੁਰੂ ਦਾ ਜਸ ਗਾਇਆ ਜਾਂਦਾ ਹੈ, ਕਈਆਂ ਲੋਕਾਂ ਨੇ ਯੋਗੀਆਂ ਦਾ ਜਿਹੜਾ ਘਰ ਹੈ ਯੋਗ ਕਮਾਉਣ ਦਾ ਘਰ ਮੰਨਿਆ, ਵਿਦਾਂਤੀਆਂ ਦਾ ਵਿਦਾਂਤ ਘਰ ਮੰਨਿਆ, ਕਿ ਉਹ ਸ਼ਾਸਤਰਾਂ ਚ ਯੋਗ ਸ਼ਾਸਤਰ ਤੇ ਵਿਦਾਂਤ ਸ਼ਾਸਤਰਾਂ ਚ ਕੀਰਤਨ ਗਾਇਆ ਜਾਂਦਾ, ਇਹ ਪੰਡਤਾਂ ਨੂੰ ਮੰਨਿਆ, ਪਰ ਇੱਥੇ ਤਾਂ ਕੀਰਤਨ ਦਾ ਨਾਮ ਹੈ, ਕੀਰਤਨ ਸਤਸੰਗਤ ਵਿੱਚ ਹੁੰਦਾ ਹੈ, ਇਸ ਕਰਕੇ ਸਤਸੰਗਤ ਹੀ ਸਮਝਣਾ ਮੁੱਖ
ਕਰਤੇ
ਕਰਕੇ ਸਤਸੰਗਤ ਰੂਪੀ ਕਰਕੇ ਪਰਮੇਸ਼ੁਰ ਦਾ ਕੀਰਤਨ ਆਖਿਆ ਜਾਂਦਾ ਹੈ।
ਕਰਤੇ ਕਾ ਹੋਏ ਵਿਚਾਰ,
ਕੀਰਤਨ ਤੋਂ ਮਗਰੋਂ ਜਿਵੇਂ ਹੁਣ ਕਥਾ ਹੋ ਰਹੀ ਹੈ, ਕਿਉਂ ਕਰਤਾ ਪੁਰਖ ਦਾ ਨਿਰਣਾ ਹੁੰਦਾ, ਵਿਚਾਰ ਹੁੰਦਾ ਜਿੱਥੇ ਪਰਮੇਸ਼ੁਰ ਦਾ ਉਸ ਘਰ ਸਤਸੰਗਤ ਮਿਲ ਕੇ ਜਿੱਥੇ ਕਥਾ ਤੋਂ ਕੀਰਤਨ ਦਾ ਪ੍ਰਵਾਹ ਹੈ, ਉੱਥੇ ਉਸ ਬਾਣੀ ਨੂੰ ਗਾਇਆ ਕਰੋ ਭਾਈ ਮਹਾਰਾਜ ਕਹਿੰਦੇ ਆ, ਉੱਥੇ ਪਰਮੇਸ਼ੁਰ ਦਾ ਜਸ ਗਾਇਆ ਕਰੋ। ਜਦੋਂ ਭਾਈ ਕੀਰਤਨ ਗਾਉਂਦੇ ਹੰਬ ਜਾਓ ਸੌਣਾ ਰਿਹਾ ਕਰੋ, ਉਦੋਂ ਸਿਮਰਨ ਕਰਿਆ ਕਰੋ। ਸਿਰਜਣਹਾਰ ਜਗਤ ਨੂੰ ਪੈਦਾ ਕਰਨ ਵਾਲਾ ਜਿਹੜਾ ਅਭਿਆਸ ਨਹੀਂ ਹੋ ਸਕੇਗਾ, ਐਵੇਂ ਵੀ ਅਭਿਆਸ ਹੋ ਸਕਦਾ ਹੈ।
ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇ,
ਜਦੋਂ ਮਾਰਾ ਅਸੀਂ ਥਕਾਵਟ ਮੰਨੀ ਸਿਰਜਣ ਹਾਰ ਦੇ ਸੁਣਨ ਵੱਲੋਂ, ਉਦੋਂ ਮਾਰਾ ਤਾਂ ਤੁਸੀਂ ਫੇਰ ਗਾਇਆ ਕਰੋ ਭਾਈ, ਮੇਰੇ ਨਿਰਭਉ ਪਰਮੇਸ਼ੁਰ ਦਾ ਸੋਹਲਾ ਜਸ, ਉਸ ਪ੍ਰਕਾਰ ਅਭਿਆਸ ਕਰੋ ਵਾਰ ਵਾਰ, ਜਾਂ ਕੀਰਤਨ ਕਰੋ, ਜਾਂ ਵਿਚਾਰ ਕਰੋ ਕਥਾ ਕਰੋ, ਤੇ ਜਾਂ ਸਿਮਰਨ ਕਰੋ, ਇਹ ਤਿੰਨਾਂ ਤੋਂ ਬੋਲਾ ਨਾ ਮਨ ਨੂੰ ਰਹਿਣ ਦਿਓ। ਉਸੇ ਪ੍ਰਕਾਰ ਗੁਰਮੁਖ ਨਾਦਮ, ਗੁਰਮੁਖ ਬੋਧਮ, ਗੁਰਮੁਖ ਰਿਹਾ ਸਮਾਈ, ਗੁਰਮੁਖਾਂ ਦਾ ਕੰਮ ਹੈ ਜਦੋਂ ਨਾਦ ਸ਼ਬਦ ਪੜ੍ਹਨੇ, ਤੇ ਜਾਂ ਬੋਲ ਵਿਚਾਰ ਕਰਨੀ ਗਿਆਨ ਦੀ, ਤੇ ਜਾਂ ਗੁਰਮੁਖਾਂ ਸਮਾਧੀ ਲਾ ਕੇ ਵਿੱਚ ਲੀਨ ਹੋ ਜਾਣਾ। ਇੱਥੇ ਵੀ ਉਹ ਬਚਨ ਕਹਿੰਦੇ ਹੈ, ਜਿਸ ਸਤਸੰਗਤ ਦੇ ਵਿੱਚ ਕੀਰਤਨ ਆਖੀਦਾ, ਜਿੱਥੇ ਕਰਤਾ ਪੁਰਖ ਦਾ ਨਿਰਣਾ ਹੁੰਦਾ ਹੈ, ਉੱਥੋਂ ਮਿਲ ਕਰਕੇ ਮਹਾਰਾਜ ਜਸ ਗਾਓ, ਅਤੇ ਜਸ ਜਸ ਗਾਉਣ ਤੋਂ ਕਿਤੇ ਉਦਾਸ ਹੋ ਜਾਵੇ, ਉਹ ਸਿਰਜਣਹਾਰ ਦਾ ਸਿਮਰਨ ਕਰੋ, ਜਾਂ ਸਿਮਰਨ ਵੱਲੋਂ ਕਿਤੋਂ ਬਰਾਮ ਹੋ ਫੇਰ
ਫੇਰ
ਤੁਸੀਂ ਭਾਈ ਮੇਰੇ ਨਿਰਭਉ ਵਾਹਿਗੁਰੂ ਦੇ ਸਰੂਪ ਦਾ ਸੋਹਲਾ ਜਸ ਗਾਉਣਾ ਕਰੋ, ਆਨੰਦ ਦੇਣ ਵਾਲਾ
ਸਦਾ ਸੁਖ।
ਅਸੀਂ ਤਾਂ ਭਾਈ ਵਾਰ ਨੀ ਜਾਂਦੇ ਹਾਂ, ਜੇ ਸੋਹਲੇ ਜਸ ਦੇ ਗਾਉਣੇ ਕਰਕੇ, ਆਨੰਦ ਦੇ ਗਾਉਣੇ ਕਰਕੇ ਸਦਾ ਸੁਖ ਦੀ ਪ੍ਰਾਪਤੀ
ਹੋਵੇ।
ਪਰਮੇਸ਼ੁਰ ਨੂੰ ਯਾਦ ਕਰਦੇ ਹਨ, ਪਰਮੇਸ਼ੁਰ ਜੋ ਦਾਤਾ ਦੇਣ ਵਾਲਾ ਸਾਰਿਆਂ ਨੂੰ, ਉਹ ਕਿਰਪਾ ਕਰਕੇ ਵੇਖੇਗਾ, ਨਜ਼ਰ ਕਰੇਗਾ ਤੇ ਨਿਹਾਲ ਕਰ ਦੇਵੇਗਾ, ਅਤੇ ਨਿਤ ਨਿਤ ਜੀਵੇ ਸਮਾਲੀਅਨ ਹੋ ਜੀਵ ਰਿਵੇ ਕਰਕੇ ਉਨਕਾ ਪ੍ਰਤੀ ਯਾਦ ਕਰੋ, ਤੁਸੀਂ ਦੇਖ ਲਓਗੇ ਉਸ ਸਿਰਜਣਹਾਰ ਪਰਮੇਸ਼ੁਰ ਨੂੰ ਪ੍ਰਕਾਸ਼ ਕਰਕੇ। ਪਰ ਨਾਲ ਅੰਤ ਦਾ ਪਾਉਣ ਦੀ ਇੱਛਾ ਨਾ ਰੱਖੀ, ਮੈਂ ਅੰਤ ਪਾ ਲਾਂ ਉਸ ਪਰਮੇਸ਼ੁਰ ਦਾ, ਚਲੋ ਦੱਸ ਲਓ ਦਾਨ ਦਿੱਤੇ ਵੀ ਕੀਮਤ ਹੀ ਨਹੀਂ ਪੈਣੀ, ਇੰਨਾ ਦਾਨ ਦਿੱਤਾ ਉਸ ਪਰਮੇਸ਼ੁਰ ਨੂੰ, ਵੇਖ ਲਓ ਜਿੰਨੀ ਸਾਰੀ ਸ੍ਰਿਸ਼ਟੀ ਹੈ, ਪਹਿਲਾਂ ਉਹਦਾ ਰੀਤ ਸੁਣਦਾ ਹਾ, ਪਿੱਛੋਂ ਉਹਦਾ ਜੰਤੋ ਪਾਹਾ, ਇਸ ਪ੍ਰਕਾਰ ਉਹਦੇ ਦਾਨ ਦਿੱਤੇ ਵੀ ਚਲੋ ਪੈਸੋਂ ਕੀਮਤ ਨਹੀਂ ਪੈਣੀ, ਕਿਤੇ ਮਾਣ ਨਾ ਕਰ ਬੈਠੀ, ਤੈਨੂੰ ਉਹਦੇ ਦਾਨ ਦੀ ਕੀਮਤ ਨਹੀਂ ਪੈਣੀ, ਉਹਦੇ ਦਾਨਿਆਂ ਦੀ ਕੀਮਤ ਨਹੀਂ। ਉਹਨੇ ਐਡੇ ਕਤਲ ਬਣਾਏ ਆ ਲੋਕ, ਐਡੇ ਦਨਾ ਬਣਾਏ ਆ ਅਕਲ ਵਾਲੇ, ਉਹਨਾਂ ਦੀ ਕੀਮਤ ਨਹੀਂ ਕਦੇ ਪੈਸੇ ਦਾ ਪਾਈ ਜਾਣੀ। ਦਾਨਿਆਂ ਦੇ ਨਾਲ ਦਵਾਨੇ, ਜਿਹੜੇ ਮਸਤਾਨੇ ਬਣਾਏ ਆ ਨਾਲ, ਉਹਨਾਂ ਦੀ ਕੀਮਤ ਨਹੀਂ ਕਦੇ ਪੈਸੇ ਪਾਈ ਜਾਣੀ, ਇਹੋ ਜਿਹਾ ਮਸਤੀ 'ਚ ਰਹਿੰਦੇ ਹਨ। ਅਤੇ ਦਾਨੇ ਦਵਾਨੇ ਕੀਮਤ, ਦਾਨੇ ਜਿਹੜੇ ਹਨ ਗਿਆਨਵਾਨ, ਅਤੇ ਜਿਹੜੇ ਦਾਨ ਦੇਣ ਵਾਲੇ ਦਾਤੇ ਹਨ, ਉਹਨਾਂ ਦੀ ਕੀਮਤ ਨਹੀਂ ਕਦੇ ਪੈਸੇ ਪਾਈ ਜਾਣੀ। ਜਿਹੜੇ ਦਾਨੇ ਦਵਾਨੇ ਮਸਤਾਨੇ ਜਿਹੜੇ ਹਨ, ਦਾਨੇ ਦਾ ਉਹ ਹਨ ਜਿਹੜੇ ਹੋਸ਼ 'ਚ ਰਹਿੰਦੇ ਹਨ ਵਿਹਾਰਾਂ ਵਿੱਚ, ਅਤੇ ਦਵਾਨੇ ਉਹ ਹਨ ਜਿਹੜੇ ਮਸਤੀ ਵਿੱਚ ਰਹਿੰਦੇ ਹਨ। ਦਾਨੇ ਦਵਾਨੇ ਮਸਤਾਨੇ ਉਹ ਹਨ ਅੰਦਰੋਂ ਮਸਤੀ 'ਚ ਰਹਿੰਦੇ ਹੋ, ਬਾਹਰੋਂ ਹੁਣ ਜੀ ਖੁਦਾ ਦੇ ਭੇਟ ਨਾ ਕਿਸੇ ਦੇਣ, ਇਹੋ ਜਿਹੜੇ ਮਾਰੇ ਦੇ ਪਿਆਰੇ ਹੈ, ਉਹਨਾਂ ਦੀ ਕੀਮਤ ਵੀ ਨਹੀਂ ਕੀ ਪਾ ਸਕੇਗਾ। ਉਹ ਜਿਹੜੇ ਅੰਦਰੋਂ ਗੁਰ ਲਾਈ ਬੈਠੇ ਹੋ, ਮਸਤ ਹੋਏ ਹੈ, ਬਾਹਰੋਂ ਵਿਹਾਰਾਂ 'ਚ ਵੀ ਹੁਸ਼ਿਆਰ ਹੈ, ਕੋਈ ਕਿਸੇ ਤਰ੍ਹਾਂ ਫਰਕ ਨਹੀਂ ਪਾਉਣ ਦਿੰਦੇ, ਅੰਦਰੋਂ ਦੁੱਧ ਨਹੀਂ ਚੁੱਕਣ ਦਿੰਦੇ, ਇਹੋ ਜਿਹੜੇ ਦਾਨੇ ਬਣਾਉਣੇ ਮਸਤਾਨੇ ਨੇ, ਉਹਨਾਂ ਦੀ ਕੀਮਤ ਨਹੀਂ ਕਰੇ ਤਾਂ ਸਿੱਖਾ ਪਾਈ ਜਾਣੀ, ਐਵੇਂ ਹੰਕਾਰ ਨਾ ਕਰ ਬੈਠੀ। ਉਸ ਦਾਤੇ ਪਰਮੇਸ਼ੁਰ ਦਾ ਥੋੜ੍ਹਾ ਪੁਰਖ ਜਿਹੜਾ ਸ਼ੁਮਾਰ ਗਿਣਤੀ ਕਰ ਲਵੇਗਾ, ਕਿਸੇ ਤੋਂ ਗਿਣਤੀ ਨਹੀਂ ਹੋ ਸਕਦੀ, ਉਹ ਬੇਅੰਤ ਹੈ ਪਰਮੇਸ਼ੁਰ।
ਸੰਗਤ ਸਾਹ
ਲਿਖਿਆ, ਉਸ ਪਿਆਰਿਆ ਸੰਗਤ ਜਿਹੜੇ ਸਾਲ 'ਚ ਤਾਂ ਮਰ ਜਾਣਾ ਹੈ, ਉਹ ਸਾਹਾ ਹੈ ਨਾ ਤੇਰਾ, ਉਹ ਸਾਹਾ ਲਿਖਿਆ ਜਿਹੜਾ ਤੇਰੇ ਸਰੀਰ ਦਾ ਅੰਤ ਹੋ ਜਾਣਾ, ਸਾਹੇ ਲਿਖਣੇ ਤੁਲਨੀ ਸਰੀਰ ਜੀ ਲਿਖਿਆ ਜਿੰਦੂ ਕੋਈ ਸਮਝਾਏ, ਉਹ ਸਾਹਾ ਲਿਖਿਆ ਜੇ ਸਾਲ 'ਚ ਤਾਂ ਚੜ੍ਹਾਈ ਕਰ ਜਾਣੀ ਹੈ, ਉਹ ਸਾਲ ਉਹਨੇ ਜਿੰਨਾ ਚਿਰ ਜਿਉਣਾ ਹੈ, ਅਤੇ ਜਿੰਨੇ ਸਾਹ ਲੈਣੇ ਹੈ ਉਹ ਸਭ ਕੋਲੋਂ ਲਿਖੋ ਮਹਾਰਾਜ
ਦੇ।
ਤੈਨੂੰ ਚਾਹੀਦਾ ਜਿਸ ਪ੍ਰਕਾਰ ਜਿਸ ਲੜਕੀ ਦਾ ਸਾਹਾ ਲਿਖਿਆ ਹੋਇਆ ਹੋਵੇ ਜਿਸ ਸੰਮਤ ਵਿੱਚ, ਉਹ ਆਪਦੀਆਂ ਸਖੀਆਂ ਨੂੰ ਕਹਿੰਦੀ ਹੈ, ਕਿਸੇ ਸਖੀਏ ਮੇਰਾ ਹੁਣ ਸਾਹਾ ਆ ਗਿਆ ਲਿਖਿਆ ਉਸ ਸਾਲ ਵਿੱਚ, ਮੇਰੇ ਸਿਰ 'ਚ ਮਿਲ ਕੇ ਤੇਲ ਪਾਓ, ਸੁਹਾਗ ਭਾਗ ਮੇਰਾ ਚੰਗਾ ਬਣੇ
ਇਹੋ ਸੱਜਣ ਅਸੀਂ ਸੜੀਆਂ
ਇਹ ਸੱਜਣ ਸਖੀਓ ਮੈਨੂੰ ਉਹ ਅਸੀਸਾਂ ਬੋਲੋ ਕਹਿੰਦੀ ਹੈ ਬੀਬੀ
ਸਾਹਿਬ
ਸਿਉਂ ਜਿਵੇਂ ਉਹਦਾ ਮਾਲਕ ਦੇ ਨਾਲ ਪ੍ਰੇਮ ਦੇ ਨਾਲ ਮਿਲਾਪ ਹੋ ਸਕੇ ਅਸੀਂ ਵੀ ਅਸੀਸ ਮੈਨੂੰ ਦਿਓ ਉਹ ਅਸੀਸਾਂ ਮੰਗਦੀਆਂ ਹਨ ਇਸ ਪ੍ਰਕਾਰ ਉਸੇ ਪ੍ਰਕਾਰ ਸੰਗਤ ਜਿਸ ਵਕਤ ਸਰੀਰ ਛੱਡ ਜਾਣਾ ਜਿਸ ਸਾਲ ਵਿੱਚ ਉਹ ਸਾਹੇ ਵਜਣਾ ਸਾਹੇ ਲਿਖੇ ਨੇ ਚੱਲਣੀ ਉਹ ਲਿਖਿਆ ਹੋਇਆ ਸਾਰਿਆਂ ਦਾ ਸਰੀਰ ਦਾ ਸਾਹਾ ਓੜਕ ਆਇਆ ਤੁਨ ਸਾਹਿਆਂ ਬਣ ਜਾ ਰਿਹਾ ਮਿੱਤਰਾ ਉਹ ਓੜਕ ਦਾ ਸਾਹ ਵੀ ਸਾਹਾ ਹੈ ਉਹਨੂੰ ਚੇਤੇ ਕਰਨਾ ਲਿਖਿਆ ਹੋਇਆ ਸਾਰਿਆਂ ਦਾ ਉਹਦੇ ਬਾਅਦ ਸਾਹ ਨਹੀਂ ਲੈ ਸਕੇਗਾ ਉਹ ਸਾਹਿਬ ਆਉਣ ਤੋਂ ਪਹਿਲਾਂ ਸਤਸੰਗ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਪ੍ਰੇਮ ਰੂਪੀ ਤੇਲ ਆਪਦੇ ਅੰਤਾ ਕਰਨ ਰੂਪੀ ਸਿਰ ਵਿੱਚ ਅਤੇ ਸੰਕਲਪ ਵਿਕਲਪ ਰੂਪੀ ਕੇਸ ਜਿਹੜੇ ਖੁਸ਼ਕ ਹੋਏ ਹੈ ਇਹਨੂੰ ਪ੍ਰਾਪਤ ਕਰਨ ਵਾਸਤੇ ਮੇਰੇ ਕੋ ਸੰਸਕਾਰਾਂ ਨੂੰ ਸ਼ੁੱਧ ਕਰਨ ਵਾਸਤੇ ਇਹ ਆਪਦੇ ਨਿਸ਼ਕਾਮ ਕਰਨ ਦੀ ਕੋਸ਼ਿਸ਼ਾਂ ਚ ਮੇਰੇ ਕੋ ਤੇਲ ਪਾਉਣਾ ਕਰੋ ਪ੍ਰੇਮ ਰੂਪੀ ਤੇਲ ਪਾਓ ਅਤੇ ਸੱਜਣ ਸੰਤਾਂ ਦੇ ਪਾਸ ਬੇਨਤੀ ਕਰੋ ਕਿ ਸੱਜਣ ਸੰਤੋ ਸਾਨੂੰ ਅਸੀਸ ਦੀਆਂ ਅਸੀਸਾਂ
ਦਿਓ
ਸਾਹਿਬ ਸਾਡਾ ਸਾਹਿਬ ਪਰਮੇਸ਼ੁਰ ਦੇ ਨਾਲ ਮਿਲਾਪ ਹੋਵੇ ਜਿਵੇਂ ਸਾਹਿਬ ਸਿੰਘ ਜੀ ਜਿਹੜੀ ਰੁਕਮਣੀ ਸੀ ਉਹ ਰੁਕਮਈਏ ਨੇ ਕ੍ਰਿਸ਼ਨ ਦੇ ਵੀ ਰੁਚੀ ਸੀ ਰੁਕਮਣੀ ਦੀ ਇੱਛਾ ਦੇ ਨਾਲ ਕ੍ਰਿਸ਼ਨ ਦੇ ਨਾਲ ਸੰਬੰਧ ਕਰਨ ਦੀ ਪਰ ਮਾਤਾ ਪਿਤਾ ਦੇ ਆਖੇ ਨਹੀਂ ਲੱਗਾ ਇਹ ਰੁਕਮਈਏ ਦੀ ਬਾਰੀ ਚੌਧਰਤਾ ਸੀ ਘਰ ਵਿੱਚ ਉਸ ਨੂੰ ਸਤਿਕਾਰ ਦੇ ਨਾਲ ਉਸ ਲੜਕੀ ਨੂੰ ਰੁਕਮਣੀ ਨੂੰ ਮੰਗ ਦਿੱਤਾ ਸੀ ਜਿਸਲੇ ਉਹ ਰੁਕਮਣੀ ਮੰਗੀ ਗਈ ਉਸ ਰੁਕਮਣੀ ਨੇ ਆਪਣਾ ਯਤਨ ਕੀਤਾ ਇੱਕ ਬ੍ਰਾਹਮਣ ਦੇ ਤਾਂ ਭੇਜ ਕਰਕੇ ਦੇਵੀ ਦੀ ਪੂਜਾ ਕਰਨ ਦੇ ਬਹਾਨੇ ਦੁਆਰਕਾ ਜੀ ਕ੍ਰਿਸ਼ਨ ਜੀ ਨੂੰ ਕਿਹਾ ਵੀ ਹੁਣੇ ਸੰਸਕਾਰ ਮੈਨੂੰ ਵਿਆਹ ਕੇ ਲੈ ਜਾਵੇਗਾ ਤੇ ਤੂੰ ਛੇਤੀ ਆ ਮੇਰੇ ਮਾਂ ਪਿਓ ਦਾ ਵੀ ਤੇਰੇ ਨਾਲ ਸ਼ਰਨ ਕਰਨ ਦਾ ਖਿਆਲ ਸੀ ਛੇਤੀ ਵਿਆਹ ਕੇ ਲੈ ਜਾਣਾ ਦੇਵੀ ਦਾ ਪੂਜਨ ਕਰਨ ਆ ਰਹੀ ਹੈ ਨਹੀਂ ਤਾਂ ਫਿਰ ਉਹ ਸੰਸਕਾਰ ਲੈ ਜਾਏਗਾ ਮੇਰੇ ਕੋਈ ਵਾਹ ਨਹੀਂ ਚੱਲੇਗੀ ਮੈਂ ਤਾਂ ਤੈਨੂੰ ਹੀ ਵਰਨਾ ਉਹ ਸੁਣ ਕੇ ਕ੍ਰਿਸ਼ਨ ਜੀ ਦੁਆਰਕਾ ਤੋਂ ਧਾਵਾ ਕਰਕੇ ਆਏ ਸਨ ਉਹ ਬ੍ਰਾਹਮਣ ਦੇ ਨਾਲ ਆ ਕੇ ਦੇਵੀ ਦੀ ਪੂਜਾ ਕਰਦੀ ਨੂੰ ਚੱਕ ਕੇ ਕ੍ਰਿਸ਼ਨ ਨੇ ਰਸ ਤੋਂ ਬਿਠਾ ਲਿਆ ਵਿਖਾ ਕੇ ਰਸ ਵਿੱਚ ਕਿਹਾ ਸੁਸਕਾਲ ਨੂੰ ਆ ਲਈ ਮੁਕਾਬਲਾ ਕੀਤਾ ਸੁਸਕਾਲ ਦੀ ਫੌਜ ਹਾਰ ਗਈ ਉਸ ਵਕਤ ਕ੍ਰਿਸ਼ਨ ਜੀ ਰੁਕਮਈਆ ਜਿਹੜਾ ਸੀ ਇਹਨੂੰ ਬੰਨ ਕੇ ਨਾਲ ਰੱਖ ਗਏ ਇਹਦਾ ਸਿਰ ਮੁੰਨਤਾ ਸੀ ਉਸ ਵੇਲੇ ਸਿਰ ਮੁੰਨੇ ਨੂੰ ਵੇਖ ਕੇ ਬਲਭੱਦਰ ਨੇ ਕਿਹਾ ਸੀ ਕ੍ਰਿਸ਼ਨ ਨੇ ਬਹੁਤ ਘੱਟ ਕੰਮ ਘਾਟੇ ਦਾ ਕੰਮ ਕੀਤਾ ਸਿਰ ਨਹੀਂ ਸੀ ਮੰਨਣਾ ਚਾਹੀਦਾ ਤੈਨੂੰ ਇਹਦਾ ਸਿਰ ਫਿਰ ਜਿਹੜਾ ਮੁੰਨਣਾ ਹੈ ਜਿਹੜਾ ਸਿਰ ਮੁੰਨਤਾ ਵੀ ਅਜਿਹਾ ਕਦਰ ਕਰ ਦਿੱਤਾ ਇੱਕੋ ਜਿਹਾ ਪਾਪ ਸੀ ਉਸ ਪ੍ਰਕਾਰ ਉਸ ਵੇਲੇ ਬਲਭੱਦਰ ਨੇ ਉਲਾਮਾ ਨੂੰ ਦਿੱਤਾ ਸੀ ਕ੍ਰਿਸ਼ਨ ਜੀ ਨੂੰ ਸੋ ਉਦੋਂ ਦਾ ਉਹ ਸਾਰੇ ਨੂੰ ਨਾਲ ਲਿਜਾਂਦੇ ਕੁੜੀਆਂ ਦੇ ਉਹ ਰੁਕਮਈਏ ਨੂੰ ਤਾਂ ਫੜ ਕੇ ਲਿਜਿਆ ਸੀ ਨਾ ਕ੍ਰਿਸ਼ਨ ਬੰਨ ਕੇ ਰੱਖਦੇ ਨਾਲ ਉਹ ਬੰਦੇ ਨਾਲ ਭੋਜਨ ਲਾ ਕੇ ਕੁੜੀ ਦੇ ਉਹ ਰਿਵਾਜ ਹਿੰਦੂਆਂ ਦਾ ਚੱਲਿਆ ਹੋਇਆ ਜਦੋਂ ਰੁਕਮਈਆ ਨੂੰ ਬੰਨ ਕੇ ਲੈ ਗਏ ਸੀ ਅਤੇ ਕ੍ਰਿਸ਼ਨ ਜੀ ਇਸ ਪ੍ਰਕਾਰ ਬਸੁਰਤ ਕਰਦਾ ਸੀ ਉਹਦੀ ਸੌਜ ਨੂੰ ਵੀ ਤੇ ਰੁਕਮਣੀ ਨੂੰ ਵਿਆਹ ਕੇ ਲੈ ਗਏ ਸੀ ਤੇ ਸਪਾਲ ਕੰਗਣਾ ਸਪਾਲ ਕੇ ਆਖ ਰਹੇ ਹੋ ਵਿਧਾਤਾ ਹੋਰ ਹੀ ਬਣਾਤੀ ਸੰਸਕਾਰ ਦੇ ਹੱਥ ਕੰਗਣਾ ਬੰਨੇ ਹੀ ਰਹਿ ਗਿਆ ਇਸੇ ਪ੍ਰਕਾਰ ਸਾਧ ਸਿੰਘ ਜੀ ਕਾਲ ਆਦਮੀ ਜਿਹੜਾ ਸੰਸਕਾਰ ਹੈ ਇਸ ਜਿੰਦ ਦੇ ਤਾਂ ਹੀ ਸਾਰਿਆਂ ਦੀ ਵਿਆਹਣ ਵਾਸਤੇ ਆਉਂਦਾ ਹੈ ਜਿਹਨੇ ਕ੍ਰਿਸ਼ਨ ਰੂਪ ਅਕਾਲ ਪੁਰਖ ਨੂੰ ਵਿਆਹ ਲਿਆ ਹੈ ਰੁਕਮਣੀ ਦੀ ਨਿਆਂ ਜਿਹਨਾਂ ਦੀ ਰੂਹ ਨੇ ਉਹ ਭਾਈ ਕਾਲ ਫਿਰ ਸੰਸਕਾਰ ਨੂੰ ਹਾਰ ਜਾਂਦਾ ਹੈ ਤੇ ਅਕਾਲ ਮੂਰਤ ਵਰ ਪਾਇਆ ਅਨਾਸੀ ਨਾ ਕਦੇ ਮਰੇ ਨਾ ਜਾਇਆ ਉਹ ਮਰਨ ਜੰਮਣ ਤੋਂ ਰਹਿਤ ਹੋ ਜਾਂਦੇ ਹੈ ਇਸ ਪ੍ਰਕਾਰ ਦਾ ਸਾਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਯਤਨ ਕਰਨਾ ਚਾਹੀਦਾ ਨਹੀਂ ਤਾਂ ਕਾਲ ਹੀ ਸਾਰਿਆਂ ਨੂੰ ਵਿਆਹੁੰਦਾ ਰਹਿੰਦਾ ਹੈ ਸੁਖਾਲ ਦੀ ਨਿਆਂ ਹੀ ਬ੍ਰਹਮ ਗਿਆਨ ਦਾ ਸੰਸਕ੍ਰਿਤ ਵਿੱਚ ਸੰਬਦ ਸਾਹ ਲਿਖਿਆ ਸੰਬਦ ਨਾ ਬ੍ਰਹਮ ਗਿਆਨ ਕਰਕੇ ਸਾਹਾ ਪਰਮੇਸ਼ੁਰ ਦੀ ਪ੍ਰਾਪਤੀ ਹੋਵੇਗੀ ਵਿਆਹ ਰੂਪ ਇਹ ਸਾਰਿਆਂ ਨੂੰ ਵੇਦਾਂ ਨੇ ਸ਼ਾਸਤਰਾਂ ਨੇ ਸਭ ਨੇ ਦੱਸਿਆ ਹੈ ਇਹ ਗਿਆਨ ਕਰਕੇ ਰੁਕੇ ਜਾਣਾ ਨਾ ਮੁਕਤੀ ਗਿਆਨ ਤੋਂ ਬਗੈਰ ਮੁਕਤ ਵੀ ਕਿਸੇ ਦੀ ਹੁੰਦੀ ਨਾ ਨਾ ਪੰਥਾਂ ਦੇ ਪ੍ਰਗਟ ਗੱਲ ਹੈ ਇਸੇ ਪ੍ਰਕਾਰ ਸੰਬਦ ਬ੍ਰਹਮ ਗਿਆਨ ਕਰਕੇ ਉਹ ਸਾਹ ਪਰਮੇਸ਼ੁਰ ਦੀ ਪ੍ਰਾਪਤੀ ਨੂੰ ਉਤਸਾਹ ਹੋਵੇਗਾ ਇਹ ਸਾਰਿਆਂ ਨੂੰ ਵੇਦ ਸ਼ਾਸਤਰਾਂ ਲਿਖਿਆ ਹੈ ਇਸ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਤਸੰਗ ਦੇ ਨਾਲ ਮਿਲ ਕਰਕੇ ਪ੍ਰੇਮ ਰੂਪੀ ਤੇਲ ਆਪਦੇ ਅੰਤਾ ਕਰਨ ਰੂਪੀ ਸੀਤ ਵਿੱਚ ਸੰਸਕਾਰਾਂ ਨੂੰ ਆਪਦਿਆਂ ਨੂੰ ਖੁਸ਼ਕਾਂ ਨੂੰ ਕੇਸਾਂ ਰੂਪੀ ਨਿਸ਼ਕਾਮ ਕਰਨ ਵਾਲੀ ਵੀ ਕੇਸਾਂ ਨੂੰ ਸਿਮਿਤ ਕਰਨ ਵਾਸਤੇ ਪ੍ਰੇਮ ਰੂਪੀ ਤੇਲ ਪਾਓ ਅਤੇ ਸੰਤਾਂ ਨੂੰ ਹਾਕਮਾਂ ਤੱਕ ਵੇਚਿਆਂ ਨੂੰ ਬੇਨਤੀ ਕਰੋ ਇਹ ਸੱਜਣ ਸੰਤ ਜਨੋ ਇਹ ਸਾਨੂੰ ਅਸੀਸੜੀਆਂ ਅਸੀਸਾਂ ਦਿਓ ਆਪ ਇਹ ਵਰ ਜਾਣ ਦਿਓ
ਸਾਨੂੰ
ਸਾਹਿਬ ਅਕਾਲ ਪੁਰਖ ਨਾਲ ਸਾਡਾ ਮਿਲਾਪ ਹੋਵੇ ਤੇ ਕਾਲ ਰੂਪੀ ਸਤਕਾਰ ਦੇ ਵਸ ਨਾਲ ਅਸੀਂ ਪਈਏ ਐਸੀ ਕਿਰਪਾ ਕਰੋ ਸਾਡੇ ਤੇ ਜਿਹੜੇ ਅੰਬ ਦੇ ਸਮੇਂ ਦੀਆਂ ਖ਼ਬਰਾਂ ਵੇਖ ਲਓ ਘਰਾਂ ਘਰਾਂ ਦੀ ਅੱਜ ਫਲਾਨਾ ਮਰ ਗਿਆ ਅੱਜ ਫਲਾਨਾ ਬਿਮਾਰ ਪਿਆ ਇਸ ਪ੍ਰਕਾਰ ਘਰਾਂ ਘਰਾਂ ਦੀਆਂ ਖ਼ਬਰਾਂ ਪਹੁੰਚੀਆਂ ਹੋਈਆਂ ਹਨ ਜਿਵੇਂ ਵਿਆਹ ਦੀਆਂ ਸਾਹਿਬ ਸਿੰਘ ਜੀ ਗੱਲਾਂ ਪਹੁੰਚ ਜਾਂਦੀਆਂ ਘਰਾਂ ਘਰਾਂ ਵਿੱਚ ਸੱਜੜੇ ਨਾਈ ਜਿਹੜੇ ਹੁੰਦੇ ਸੱਜੇ ਦਿੰਦੇ ਰਹਿੰਦੇ ਦਾ ਬਾਬੀ ਫਲਾਨੇ ਦੇ ਘਰ ਗਿਆ ਹੈ ਆਓ ਉੱਥੇ ਮਿਲੋ ਝੱਟੇ ਆਏ ਕਟੱਟੇ ਵਾਲੇ ਸਿਮਰਨ
ਕਰੋ
ਨਾਨਕ ਕਾਲ ਵਿਆਹ ਕੇ ਜਿੰਦਗੀ ਲੈ ਜਾਏਗਾ ਅਕਾਲ ਪੁਰਖ ਰੂਪੀ ਸੱਜਣ ਹਾਰਾ ਜੋ ਦੇਵ ਸ਼ਾਸਤਰਾਂ ਦੁਆਰਾ ਸੱਜ ਰਿਹਾ ਉਹਨੂੰ ਚੇਤੇ ਕਰੋ ਫੇਰ
ਕਰੋ
ਘਰਾਂ ਘਰਾਂ ਸ਼ਾਸਤਰਾਂ ਸ਼ਾਸਤਰਾਂ ਚ ਇਹ ਖ਼ਬਰਾਂ ਪਹੁੰਚ ਰਹੀਆਂ ਹਨ ਪਰਮੇਸ਼ਰ ਦੀ ਪ੍ਰਾਪਤੀ ਗੁਰਾਂ ਦੇ ਗਿਆਨ ਕਰਕੇ ਹੁੰਦੀ ਹੈ ਜਿਹੜੇ ਵਿਰਾਜ ਵਾਲੇ ਮਹਾਤਮਾ ਉਹ ਮਨੁੱਖਾਂ ਦੇ ਪਾਸ ਕਿਉਂ ਬੰਦਿਆਂ ਜਾਈ ਜਾ ਰਹੇ ਹਾਂ ਅਸੀਂ ਵੀ ਜੇ ਸੇਵ ਨਹੀਂ ਮਿਲਣੀ ਇੱਕ ਘੜੀ ਲੱਖ ਲੱਖ ਮੋਹਰਾਂ ਦੀ ਕਰੀ ਜਾਂਦੀ ਹੈ ਲੱਖਾਂ ਲੱਖਾਂ ਲਾਲਾਂ ਦੀ ਜਾ ਰਹੀ ਹੈ ਕਿਉਂ ਬੇਕੀਮਤੀ ਜੀਵਨ ਨੂੰ ਜਾ ਰਹੇ ਹਾਂ ਇਹ ਸੱਜੜੇ ਨਾਈਆਂ ਦੀ ਨਿਆਈ ਤੱਕ ਵੇ ਕੇ ਵਿਰਾਜ ਵਾਲੇ ਪਾ ਰਹੇ ਹਨ ਜਿਹੜੇ ਹੁਕਮਨਾਮੇ ਸੁਣਾ ਰਹੇ ਹਨ ਵੇਦਾਂ ਸ਼ਾਸਤਰਾਂ ਦੁਆਰਾ ਗੁਰਾਂ ਦੁਆਰਾ ਜੋ ਪਰਮੇਸ਼ਰ ਆ ਕੇ ਸਰੂਪ ਵਿੱਚ ਬੁਲਾਉਣ ਵਾਲਾ ਹੈ ਉਹਦਾ ਸਿਮਰਨ ਕਰੀਏ
ਨਾਨਕ
ਫਿਰ ਸਾਡੇ ਤੇ ਇਹ ਦਿਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੇ ਆ ਜਾਣਗੇ ਨਹੀਂ ਤਾਂ ਕਾਲ ਵਾਲੇ ਦਿਨ ਤਾਂ ਆਉਣੇ ਹੀ ਆ ਵੇਖੋ ਬੰਦਾ ਚੱਲਿਆ ਕਿਉਂ ਜਣਿਆਂ ਦੇ ਕੰਨ ਉਹ ਦਿਨ ਬ੍ਰਹਮ ਗਿਆਨੀਆਂ ਵਾਲੇ ਸਾਡੇ ਕੋਲ ਆਉਣਗੇ ਜੇ ਪਰਮੇਸ਼ਰ ਸੱਜਣ ਹਾਰੇ ਨੂੰ ਚੇਤੇ ਕਰਾਂਗੇ ਹਰ ਵਕਤ ਸਿਮਰਨ ਕਰਾਂਗੇ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਕਿਸ ਘਰ ਵਿੱਚ ਬੈਠ ਕੇ ਗੁਰੂ ਨਾਉਣੇ ਚਾਹੀਦੇ ਹਨ ਤਾਂ ਉਹ ਰਹਾ ਦੀ ਟੁੱਟਿਆ ਬਾਬਾ ਜੈ ਘਰ ਕਰਕੇ ਤੀਰਥ ਹੋ ਸੋ ਘਰ ਰਾਸ ਵਡਾਈ ਤੋਂ ਜਿੱਥੇ ਮਹਾਰਾਜ ਜਸ ਹੋਵੇ ਉਸ ਘਰ ਵਿੱਚ ਰੱਖਣ ਵਾਸ ਬੇਨਤੀ ਕਰਨੀ ਹੈ ਕਿ ਮਹਾਰਾਜ ਤੇਰੀ ਵਡਿਆਈ ਕਰੀਏ ਉਹ ਸਤਸੰਗਤ ਰੂਪੀ ਘਰ ਦੇ ਸਾਨੂੰ ਰੱਖੋ ਫਿਰ ਮਹਾਰਾਜ ਘਰ ਕਿੰਨੇ ਕਹਾਣ ਹੈ ਤਾਂ ਮਹਾਰਾਜ ਕਹਿੰਦੇ ਹਨ
ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ
ਘਰ ਹਨ ਜਿਹੜੇ ਛੇ ਸ਼ਾਸਤਰ ਹਨ ਸਾਖ ਇਹਦਾ ਕਤਲ ਮੁੰਨੀ ਕਰਤਾ ਹੈ ਸਾਖ ਤੇ ਨਿਆਏ ਅਤੇ ਇਸੇ ਪ੍ਰਕਾਰ ਵਿਸ਼ੇਖਕ ਤੇ ਇਸੇ ਪ੍ਰਕਾਰ ਪੂਰਨੀ ਮਹਿਸਾ ਤੇ ਪਤੰਜਲ ਤੇ ਵਿਰਾਂਤ ਇਹ ਛੇ ਘਰ ਹੈ ਛੇ ਸ਼ਾਸਤਰ ਹਨ ਜਿਹੜੇ ਇਹ ਛੇ ਘਰ ਬਣੇ ਹੋਏ ਹਨ ਇਹਨਾਂ ਦੇ ਛੇ ਗੁਰੂ ਹਨ ਕਰਤੇ ਹੈ ਜਿਹੜੇ ਜਿਹੜਾ ਸਾਖ ਦਾ ਕਤਲ ਕਰਤਾ ਹੈ ਅਤੇ ਨਿਆਏ ਦਾ ਗੋਤਲ ਕਰਤਾ ਹੈ ਵਿਸ਼ੇਖਕ ਦਾ ਕਨਾਦ ਮੁਨੀ ਕਰਤਾ ਕੰਤ ਦੇਵੀ ਕਨਾਦ ਵੀ ਕਹਿੰਦੇ ਹਨ ਅਤੇ ਪੂਰਨੀ ਮਹਿਸਾ ਦਾ ਜੈਮਨ ਮੁਨੀ ਕਰਤਾ ਹੈ ਅਤੇ ਪਤੰਜਲ ਦਾ ਪਤੰਜਲ ਕਰਤਾ ਹੈ ਸ਼ਾਸਤਰ ਦਾ ਯੋਗ ਸ਼ਾਸਤਰ ਦਾ ਤੇ ਬਦਾਨ ਦਾ ਵਿਆਸ ਕਰਤਾ ਹੈ ਇਹ ਛੇ ਇਹਨਾਂ ਦੇ ਗੁਰੂ ਕਰਤੇ ਹਨ
ਉਪਦੇਸ਼
ਇਹਨਾਂ ਦੇ ਵੱਖੋ ਵੱਖ ਉਪਦੇਸ਼ ਹਨਗੇ ਸਾਖ ਜਿਹੜਾ ਹੈ ਅਨਿਸ਼ਰਵਾਦੀ ਹੈ ਇਹ ਕਈ ਤੱਕ ਹੁੰਦਾ ਹੈ ਅਤੇ ਪਤੀ ਨੂੰ ਪੁਰਖ ਨੂੰ ਅਸੰਦੇਹ ਹੋ ਪੁਰਖਾ ਸੁਰਤੀ ਦੁਆਰਾ ਕਹਿੰਦਾ ਸ੍ਰਿਸ਼ਟੀ ਪੈਦਾ ਹੋਈ ਹੈ ਸਾਖੀ ਦਾ ਮਤ ਹੈ ਜਿਹੜੀ ਪਤੀ ਪ੍ਰਕਿਰਤੀ ਨੂੰ ਵਿਚਾਰ ਰੂਪ ਪ੍ਰਕਿਰਤੀ ਹੈ ਇਹ ਤਿੰਨ ਦਿਨਾਂ ਕੀ ਸਾਮਿਆਂ ਦੇ ਨਾਮ ਪ੍ਰਧਾਨ ਕਹਾਵੇ ਸੋਈ ਤਿੰਨਾਂ ਦਿਨਾਂ ਦੀ ਸਾਂ ਅਵਸਥਾ ਨੂੰ ਪ੍ਰਧਾਨ ਕਹਿੰਦਾ ਹੈ ਇਹ ਜਿਹੜੀ ਪ੍ਰਧਾਨ ਮਾਇਆ ਤਿੰਨਾਂ ਦਿਨਾਂ ਦੀ ਸਾਂ ਅਵਸਥਾ ਇਸ ਤੋਂ ਕਹਿੰਦਾ ਹੈ ਜਿਹੜੀ ਪਤੀ ਪ੍ਰਕਿਰਤੀਆਂ ਦੀ ਵਿਚਾਰ ਕਰਨੀ ਹੈ ਇਹਦੇ ਕਰਕੇ ਗਿਆਨ ਹੁੰਦਾ ਹੈ ਅਤੇ ਜਿਹੜਾ ਇਸ ਪ੍ਰਧਾਨ ਨੂੰ ਇਸ ਮਾਇਆ ਦੇ ਤਾਂ ਪ੍ਰਵਿਰਤੀ ਹੋ ਕੇ ਵਰਤਣਾ ਹੈ ਇਹਨੂੰ ਕੋਈ ਬੰਧਨ ਸਮਝਦਾ ਹੈ ਜੀਵ ਦੇ ਰੂਪ ਨੂੰ ਕਹਿੰਦਾ ਹੈ ਸਾਖੀ ਚੇਤਾ ਕੇਵਲ ਨਿਰਗੁਣ ਕੇਵਲ ਸਾਖੀ ਰੂਪ ਜੋ ਹੈ ਨਿਰਗੁਣ ਸਰੂਪ ਹੈ ਉਹ ਇਹਦਾ ਮਤ ਹੈ ਚਲੀ ਤੱਤ ਮੰਨਦਾ ਹੈ ਅਤੇ ਪੱਚੀਵਾਂ ਪੁਰਖ ਨੂੰ ਅਸੰਦੇਹ ਪੁਰਖਾ ਮੰਨਦਾ ਹੈ ਪਰ ਜਦੋਂ ਸ਼ਰਨ ਕਰ ਇਹਨੂੰ ਭੱਖਣ ਕਰਦਾ ਹੈ ਉਸ ਵੇਲੇ ਚੀਕਾਂ ਨਿਕਲ ਜਾਂਦੀਆਂ ਹਨ ਸਾਖੀ ਦੇ ਪੁਰਖ ਦੀਆਂ ਇਹ ਸਾਖਲਾ ਉਪਦੇਸ਼ ਹੈ ਅਤੇ ਛੇ ਉਪਦੇਸ਼ ਨਿਆਂ ਕਹਿੰਦਾ ਹੈ ਕਰਤਰੀ ਕਰਤਰੀ ਭਾਵ ਸੰਬੰਧ ਕਹਿੰਦਾ ਹੈ ਕਿ ਜਿਵੇਂ ਛੋਟਾ ਜਿਹਾ ਕੋਈ ਮਕਾਨ ਬਣਾਉਣਾ ਹੋਵੇ ਉਹ ਕਾਰੀਗਰ ਤੋਂ ਬਗੈਰ ਨਹੀਂ ਬਣ ਸਕਦਾ ਕਾਰੀਗਰ ਉਹਨੂੰ ਬਣਾਉਂਦਾ ਹੈ ਇਹਦੇ ਕੰਮ ਵਾਲਾ ਈਸ਼ਵਰ ਕਰਤਾ ਹੈ ਈਸ਼ਵਰ ਤੋਂ ਬਿਨਾਂ ਜਗਤ ਬਣ ਨਹੀਂ ਸਕਿਆ ਇਹ ਨਿਆਂ ਦਾ ਮਤ ਹੈ ਇਹ ਨੌ ਦਰਵ ਮੰਨਦਾ ਹੈ ਅਤੇ ਸੱਤ ਪਦਾਰਥ ਮੰਨਦਾ ਹੈ ਅਭਾਵ ਨੂੰ ਵੀ ਪਦਾਰਥ ਮੰਨਦਾ ਹੈ ਇਸ ਪ੍ਰਕਾਰ ਪ੍ਰਮਾਣੀਆਂ ਤੇ ਸ੍ਰਿਤੀ ਵਿਪੱਤੀ ਮੰਨਦਾ ਹੈ ਕਹਿੰਦਾ ਦੁਣਕਾ ਤੁਣਕਾ ਦੋ ਜੁੜ ਕੇ ਦੁਣਕਾ ਤਿੰਨ ਜੁੜ ਕੇ ਤਿਣਕਾ ਇਹ ਪ੍ਰਮਾਣੂ ਕਹਿੰਦੇ ਸ੍ਰਿਸ਼ਟੀ ਨੂੰ ਪੈਦਾ ਕਰਦੇ ਹੈ ਪਰ ਪ੍ਰਮਾਣੂ ਜਿਹੜੇ ਹੈ ਸ੍ਰਿਸ਼ਟੀ ਈਸ਼ਵਰ ਨਹੀਂ ਹੈ ਕਿ ਪੈਦਾ ਕਰਦਾ ਇੱਕ ਦੇਸੀ ਹੈ ਈਸ਼ਵਰ ਇਹ ਉਹ ਮੰਨਦਾ ਹੈ ਜਿਹੜੇ ਭਾਈ ਦਯਾਨੰਦ ਜਿਹੜਾ ਸ੍ਰਸ਼ਟੀ ਹੈ ਇਹ ਨਿਆਂ ਦੇ ਮਤਲਬ ਖਿਆਲ ਸੀ ਸੱਚਾਰਥ ਪ੍ਰਕਾਸ਼ ਵਿੱਚ ਇਹਦੇ ਨਾਲ ਭਾਈ ਜਿੱਤ ਸਿੰਘ ਜਾਨੀ ਦਾ ਸੰਵਾਦ ਹੋਇਆ ਸੀ ਲਾਹੌਰ ਵਿੱਚ ਉਹ ਜਿਹੜਾ ਸੰਵਾਦ ਹੋਇਆ ਸੀ ਇਹ ਦਯਾਨੰਦ ਸ੍ਰਸ਼ਟੀ ਜਿਹੜਾ ਆਰੀਆਂ ਦਾ ਵੱਡਾ ਸੀ ਉਸ ਨੇ ਕਿਹਾ ਕਿ ਤੁਸੀਂ ਦੱਸੋ ਵੀ ਇੱਥੇ ਪ੍ਰਮਾਣੂਆਂ ਦੇ ਸ੍ਰਿਸ਼ਟੀ ਪੈਦਾ ਹੋਈ ਹੈ ਤਾਂ ਫਿਰ ਭਾਈ ਬਿਰ ਸਿੰਘ ਜਾਨੀ ਕਹਿੰਦੇ ਹੁਣ ਦੱਸ ਪਈ ਇੱਕ ਮਾਈ ਜਿਹੜੀ ਕੋਈ ਬਾਹਰੀ ਦਲਿੱਦਰ ਧਾਰਨ ਵਾਲੀ ਹੈ ਉਹ ਦਲਿੱਦਰ ਧਾਰਨ ਵਾਲੀ ਦੇ ਕੋਲੇ ਚੁੱਲ੍ਹਾ ਹੋਵੇ ਅੱਧ ਹੋਵੇ ਕੌੜੀ ਹੋਵੇ ਦਾਲ ਹੋਵੇ ਧਾਕਾ ਉਹ ਵੀ ਲੈਂਦੀ ਹੈ ਜੇ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ ਤਾਂ ਈਸ਼ਵਰ ਦੇ ਵਿੱਚ ਹੀ ਸਰਵੰਗਤਾ ਹੋਈ ਉਹ ਸਾਰੀਆਂ ਚੀਜ਼ਾਂ ਮੌਜੂਦ ਸੀ ਇਕੱਠੀਆਂ ਕਰਕੇ ਕੁਦਰਤ ਜਨਾਨੀ ਉਹਨੇ ਦਾਲ ਹੀ ਧਰੀ ਨਾ ਹੋਰ ਕੀ ਬਣਿਆ ਇਹ ਸੋਚੇ ਲਿਆ ਮੈਂ ਸ੍ਰਸ਼ਟੀ ਜਿਹੜਾ ਸੀ ਹਾਰ ਗਿਆ ਸੀ ਇਸ ਪ੍ਰਕਾਰ ਭਾਈ ਜਿੱਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਸੀ ਇਹਨਾਂ ਨੇ ਆਰੀਆਂ ਨੂੰ ਕੀ ਕੀਤਾ ਸੀ ਪਹਿਲਾਂ ਇਹ ਇਕੱਠੇ ਹੀ ਪ੍ਰਚਾਰ ਕਰਦੇ ਸਿੰਘ ਸਭਾ ਵਿੱਚ ਇਹਨਾਂ ਨੇ ਕੇਸ ਸਿੰਘ ਦੇ ਕਦੇ ਕਰਦੇ ਇੱਕ ਦੇ ਜੋ ਕਦੇ ਕਰਦੇ ਉਦੋਂ ਬਾਅਦ ਹੋਏ ਆਰੀਏ ਵੱਖਰੇ ਹੋ ਗਏ ਅਤੇ ਸਿੰਘ ਸਭਾ ਵੱਖਰੀ ਹੋ ਗਈ ਸੀ ਖਾਲਸਾ ਦਰਬਾਰ ਇਸ ਪ੍ਰਕਾਰ ਅੰਮ੍ਰਿਤਸਰ ਹੋਇਆ ਸੀ ਉਸ ਵੇਲੇ ਭਾਈ ਜਿੱਤ ਸਿੰਘ ਜਾਨੀ ਦੇ ਨਾਲ ਚਰਚਾ ਹੋਈ ਦਯਾਨੰਦ ਜੀ ਜਿਹਨੂੰ ਸ੍ਰਸ਼ਟੀ ਕਹਿੰਦੇ ਹੋਈ ਸੀ ਅਤੇ ਸੱਚਾਰਥ ਪ੍ਰਕਾਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਨਪੜ੍ਹ ਨੂੰ ਦੱਸਿਆ ਸੀ ਅਤੇ ਉਸ ਵੇਲੇ ਇਹਨੂੰ ਅਨਪੜ੍ਹ ਸਿੱਧ ਕਰਕੇ ਭਾਈ ਮਹਿੰਦਰ ਸਿੰਘ ਜੀ ਕੰਡਾਲੇ ਦੇ ਸਨ ਉਹਨਾਂ ਨੇ ਵੀ ਚਰਚਾ ਕਰਕੇ 72 ਸਵਾਲ ਕੀਤੇ ਸੀ ਦਯਾਨੰਦ ਦੇ ਉੱਤੇ ਉਹਨੂੰ ਉੱਤਰ ਨਹੀਂ ਸੀ ਆਇਆ ਫਿਰ ਇਹਨੂੰ ਭਾਈ ਨੇ ਸਾਰੇ ਉੱਤਰ ਕਰਨ ਵਾਰ ਦਿੱਤੇ ਸਨ ਇਸ ਪ੍ਰਕਾਰ ਬੜੀ ਸਿੰਘਾਂ ਦੇ ਵੀ ਚਰਚਾ ਹੁੰਦੀ ਸੀ ਇਹ ਨਿਆਂ ਮਤ ਦੇ ਖਿਆਲਾਂ ਦਾ ਸੀ ਇੱਕ ਦੇਸੀ ਈਸ਼ਵਰ ਨੂੰ ਮੰਨਣ ਵਾਲਾ ਸੀ ਦਯਾਨੰਦ ਇਹ ਜਿਹੜਾ ਵਾਰੀਆਂ ਦਾ ਵੱਡਾ ਹੋਇਆ ਹੈ
ਉਪਦੇਸ਼
ਇਹਦਾ ਨਿਆਂ ਦਾ ਜਿਹੜਾ ਹੈ ਇੱਕ ਦੇਸੀ ਈਸ਼ਵਰ ਨੂੰ ਕਹਿੰਦਾ ਪ੍ਰਮਾਣੂਆਂ ਤੇ ਸ੍ਰਿਸ਼ਟੀ ਮੰਨਦਾ ਹੈ ਅਤੇ ਇਸ ਪ੍ਰਕਾਰ ਇਹਦਾ ਉਪਦੇਸ਼ ਹੈ ਅਤੇ ਅੱਗੇ ਵਿਸ਼ੇਖਕ ਜਿਹੜਾ ਹੈ ਕਾਲਵਾਦੀ ਹੈ ਕਾਲਵਾਦੀ ਜਿਹੜਾ ਹੈ ਕਹਿੰਦਾ ਸਮੇਂ ਨਾਲ ਹੀ ਸਭ ਕੁਛ ਹੁੰਦਾ ਜਿਹੜਾ ਸਮਾਂ ਕਹਿੰਦਾ ਜਿਸ ਵਕਤ ਬੀਜ ਧਰਤੀ 'ਚ ਪਏ ਹੁੰਦੇ ਹੈ ਜਾਂ ਰੁੱਤ ਆਉਂਦੀ ਹੈ ਗੁਆਰੇ ਅਤੇ ਇਸੇ ਪ੍ਰਕਾਰ ਚਾਰੇ ਹਰੇ ਹੋ ਜਾਂਦੇ ਹੈ ਜਾਂ ਰੁੱਤ ਬਦਲ ਜਾਂਦੀ ਹੈ ਉਹ ਆਪੇ ਕਿਰਕੇ ਵਿੱਚ ਡਿੱਗ ਪੈਂਦੇ ਬੀਜ ਇਹਨੂੰ ਕਹਿੰਦਾ ਸਮੇਂ ਨਾਲ ਇਹ ਸ੍ਰਿਸ਼ਟੀ ਪੈਦਾ ਹੋ ਜਾਂਦੀ ਸਮੇਂ ਨਾਲ ਹੀ ਖਤਮ ਹੋ ਜਾਂਦੀ ਹੈ ਇਹ ਕਾਲਵਾਦੀ ਹੈ ਇਹ ਈਸ਼ਵਰ ਨੂੰ ਨਹੀਂ ਮੰਨਦਾ ਇਹ ਹੈ ਵਿਸ਼ੇਖਕ ਇਹ ਕਾਲਵਾਦੀ ਹੈ ਇਹਦੇ ਵਿੱਚੋਂ ਆਪਾਂ ਤਾਂ ਗੁਣ ਇਹ ਲੈਣਾ ਹੈ ਕਿ ਕਾਲ ਕਰੰਤ ਆਵੇ ਕਾਲ ਕਰਦਾ ਸੇ ਕਾਲ ਪਾਸੇ ਕੁਛ ਨਾ ਹੋਵੇ ਤੇ ਸਿਰ ਪਰ ਆਵੇ ਕਾਲ ਜਿਹੜਾ ਕੰਮ ਕਰਨਾ ਛੇਤੀ ਹੁਣੇ ਕਰ ਲਓ ਸਰੀਰ ਦੇ ਹੁੰਦੇ ਆ ਮਗਰੋਂ ਨਾ ਸੋਚ ਕਰਿਓ ਵੀ ਮਗਰੋਂ ਕਰਾਂ ਕੁਛ ਇਹ ਸਮੇਂ ਤੋਂ ਗੁਣ ਲਓ ਅਨੀਸ਼ਰਵਾਦੀ ਜਿਹੜਾ ਹੈ ਉਹ ਤੋਂ ਜੀਵ ਦਾ ਸਰੂਪ ਉਹ ਠੀਕ ਕਹਿੰਦਾ ਆਤਮਾ ਦੇ ਸਰੂਪ ਨੂੰ ਇਹਨਾਂ ਗੁਣ ਲੈ ਲਓ ਅਤੇ ਜਿਹੜਾ ਹੈ ਆਪਣੇ ਨਿਆਂ ਇਹਦੇ ਵੱਲੋਂ ਈਸ਼ਵਰ ਕਰਤਰੀ ਭਾਵ ਕਰਦਾ ਕਰਦਾ ਪਰਮੇਸ਼ਰ ਹੈ ਇਹ ਸਿੱਧ ਕਰ ਲਓ ਇਹ ਗੁਣ ਲੈ ਲਓ ਪੂਰਨੀ ਮਾਸਾ ਕਹਿੰਦਾ ਕਰਮ ਕਰਨੇ ਪੈਂਦੇ ਅਵਸ ਮੈਂ ਕੀਰਤਨ ਕਰਨ ਸਿਰਿਆ ਸੀ ਉਹ ਕਰਮ ਨਿਤ ਨਿਤ ਪ੍ਰਾਸ਼ਚਿਤ ਕਾਮਕ ਨਿਖਿਧ ਮੰਨਦਾ ਹੈ ਇਹ ਪੂਰਨੀ ਮਾਸੇ ਦਾ ਉਪਦੇਸ਼ ਹੈ ਕਹਿੰਦਾ ਕਰਮਾਂ ਕਰਕੇ ਵਿਸ਼ਨੂੰ ਬਣਿਆ ਕਰਮਾਂ ਕਰਕੇ ਸ਼ਿਵ ਜੀ ਬਣਿਆ ਕਰਮਾਂ ਕਰਕੇ ਹੀ ਬ੍ਰਹਮਾ ਬਣਿਆ ਕਰਮ ਹੀ ਸਭ ਕੁਛ ਹੈ ਇਹ ਉਹਦਾ ਮਤ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਕਰਮਾਂ ਦਾ ਕਸਮ ਕਰਨ ਵਾਲੇ ਕਿਉਂ ਇਹ ਸੋਚੋ ਕਿ ਜਿਹੜੇ ਕੰਮ ਕਰਨੇ ਹੈ ਕਈ ਮਾਂ ਨੇ ਕਿਹਾ ਕਰਮ ਨਾ ਕੀਤੇ ਮਿੱਤ ਮਿੱਤਰਤਾ ਵਾਲੇ ਕੰਮ ਕਰਨੇ ਚਾਹੀਦੇ ਹੈ ਜਿਹੜੇ ਸਹਾਇਤਾ ਕਰਨ ਇਹਨਾਂ ਗੁਣ ਲੈਣਾ ਇਹਦੇ ਵਿੱਚੋਂ ਜਿਵੇਂ ਕਿਸੇ ਦੀ ਤਲਵਾਰ ਵੱਜ ਕੇ ਕਿਸੇ ਦਾ ਜਖਮ ਸਾਧ ਸੰਗਤ ਜੀ ਉਹਦੇ ਵਿੱਚੋਂ ਰਾਹ ਨਿਕਲ ਜਾਵੇ ਉਹਨੂੰ ਰਾਮ ਆ ਜਾਵੇ ਇਹਨਾਂ ਦਾ ਹੈ ਦਾ ਪ੍ਰਚਾਰ ਕਥਨ ਜਾਵੇ ਕਿ ਗੁਣ ਇੰਨੇ ਕੁ ਧਾਰ ਕਰ ਲੈਣੇ ਹੈ ਇਹ ਉਹਨਾਂ ਦੇ ਗੁਣ ਧਾਰ ਕਰਕੇ ਲਾਭ ਉਠਾਉਣੇ ਹਨ ਇਸੇ ਪ੍ਰਕਾਰ ਪੂਰਨ ਮਾਸਾ ਅਤੇ ਅੱਗੇ ਪਤੰਜਲ ਇਹ ਕਹਿੰਦਾ ਯੋਗ ਇਹ ਕਹਿੰਦਾ ਯੋਗ ਯੋਗਾ ਚਿੱਤ ਵਿਰਤੀ ਜਿਹੜੀ ਹੈ ਚਿੱਤ ਵਿਰਤੀ ਨਿਰੋਧ ਦਾ ਨਾਮ ਯੋਗ ਕਹਿੰਦਾ ਹੈ ਯੋਗਾ ਚਿੱਤ ਵਿਰਤੀ ਨਿਰੋਧ ਹੈ ਚਿੱਤੀਆਂ ਵਿਰਤੀਆਂ ਨੂੰ ਰੋਕ ਲੈਣਾ ਵਿਰਤੀਆਂ ਮੰਨਦਾ ਪ੍ਰਮਾਣ ਦਿਸਣ ਵਾਲੀ ਚੀਜ਼ 'ਚ ਪਰਚੇ ਰਹਿਣ ਅਤੇ ਪ੍ਰਮਾਣ ਤੇ ਵਿਪਰਦੇ ਉਲਟੇ ਸੁਭਾਅ ਪਏ ਰਹਿਣ ਨਿੰਦਰਾ ਨੀਂਦ ਆ ਜਾਣੀ ਵਿਕਲਪ ਹੋਣੇ ਇਸ ਪ੍ਰਕਾਰ ਦੇ ਇਸ ਪ੍ਰਕਾਰ ਦੇ ਪ੍ਰਣਾਲ ਕਰਦੇ ਨੇ ਸ਼੍ਰੀ ਵਿਕਲਪ ਆਦਿਕ ਇਹ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੂੰ ਰੋਕ ਲੈਣਾ ਜਿਹੜਾ ਹੈ ਇਹਨੂੰ ਯੋਗ ਮੰਨਦਾ ਹੈ। ਇਹ ਜੇ ਗੁਣ ਲਓ ਤਾਂ ਬਿਰਤੀ ਨੂੰ ਰੋਕਣਾ ਚਾਹੀਦਾ ਹੈ। ਵਿਦਾਂਤ ਗਿਆਨ ਦਾ ਕਸਮ ਕਰਦਾ ਹੈ, ਕਹਿੰਦਾ ਹੈ ਦ੍ਰਿਸ਼ਟਾ ਦਿਸ ਬਹੁ ਪਦਾਰਥ, ਇੱਕ ਦਿਸਣ ਵਾਲੀ ਚੀਜ਼ ਹੈ ਇੱਕ ਦੇਖਣ ਵਾਲੀ, ਦ੍ਰਿਸ਼ਟਾ ਸਤਿਆ ਦਿਸਣ ਵਾਲੀ ਦਿਖਿਆ ਹੈ, ਇਹ ਤੇ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਗ੍ਰਹਿਣ ਕਰ ਲਓ। ਇਹ ਛੇ ਇਹਨਾਂ ਦੇ ਉਪਦੇਸ਼ ਹਨ। ਉਹ ਗੁਰੂਆਂ ਦਾ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਗੁਰੂ ਜੋ ਹੈ ਇਹਨਾਂ ਦੇ ਕਰਕੇ ਬ੍ਰਹਮਾ ਜੀ ਦੇ ਅਵਤਾਰ ਸਨ ਨਾ ਵਿਆਸ ਜੀ, ਇਹਨਾਂ ਨੇ ਛੇ ਸ਼ਾਸਤਰ ਰਚੇ ਹਨ। ਇਹ ਛੇ ਟੁਕੜੇ ਬਣਾਤਾ ਸੀ ਮਾਰਨ ਦੇ, ਮੈਨੂੰ ਹੰਕਾਰ ਹੋ ਗਿਆ ਸੀ ਉਸ ਵੇਲੇ ਛੇ ਟੁਕੜਿਆਂ ਮਾਰਿਆ ਜਾਨੋ ਨਹੀਂ ਸੀ ਕੱਢਿਆ, ਫਿਰ ਅਸੀਂ ਬਣ ਕੇ ਛੇ ਸ਼ਾਸਤਰਾਂ ਨੂੰ ਬਣਾਏ ਸਨ। ਇਹ ਦਸਮ ਵਿੱਚ ਕਥਾ ਹੁੰਦੀ ਹੈ। ਇਸ ਪ੍ਰਕਾਰ ਇਹ ਬ੍ਰਹਮਾ ਦੇ ਅਵਤਾਰ ਹਨ, ਬ੍ਰਹਮਾ ਆਪਣਾ ਦਾ ਗੁਰੂਆਂ ਦਾ ਗੁਰੂ ਅਕਾਲ ਪੁਰਖ ਵੇਸ ਅਨੇਕਾਂ ਧਾਰੇ ਹਨ, ਹਰ ਕੋਈ ਪਰਮੇਸ਼ਰ
ਬਾਬਾ ਜੈ ਘਰ ਕਰਤੇ ਕੀਰਤ ਹੋ।
ਬਾਬਾ ਇਹ ਅਧਿਕਾਰੀ ਉੱਤਮ ਪੰਬਰ ਤੇ ਵਸੇਈ ਤੋਂ ਵੱਡੇ ਪੁਰਖ ਅਧਿਕਾਰੀ, ਜਿਸ ਘਰ ਦੇ ਵਿੱਚ ਕਰਤਾ ਪੁਰਖ ਅਕਾਲ ਪੁਰਖ ਦੀ ਕੀਰਤੋਂ ਭਗਤੀ ਹੋਵੇ, ਉਹ ਆ ਸਤਸੰਗਤ ਜਿੱਥੇ ਬੈਠ ਕੇ ਜਸ ਗਾਇਆ ਜਾਂਦਾ ਹੈ। ਉਸ ਘਰ ਵਿੱਚ ਹੋਏ ਅਧਿਕਾਰੀ ਤੂੰ ਆਪਣੇ ਆਪ ਨੂੰ ਰੱਖ, ਤੇਰੀ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਨੂੰ ਵਡਿਆਈ ਹੋਵੇਗੀ, ਜਾਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ, ਹੇ ਪਰਮੇਸ਼ੁਰ ਸਾਨੂੰ ਉਹ ਸਤਸੰਗ ਰੂਪੀ ਘਰ 'ਚ ਰੱਖੋ, ਅਸੀਂ ਆਪ ਦੀ ਵਡਿਆਈ ਕਰੀਏ। ਸ਼ਾਸਤਰਾਂ ਵਿੱਚ ਕਿਵੇਂ ਬ੍ਰਹਮ ਨੂੰ ਵੇਖਣਾ, ਕਹਿੰਦੇ ਇਸ ਪ੍ਰਕਾਰ ਭਾਈ ਵੇਖੋ, ਜਿਵੇਂ 15 ਵਾਰੀ ਅੱਖ ਫੜਕੀਏ ਤੇ ਇੱਕ ਦਿਸਲਾ ਹੁੰਦਾ ਹੈ, ਤੇ 15 ਦਿਸਲਿਆਂ ਦਾ ਇੱਕ ਚਸਾ ਹੁੰਦਾ ਹੈ, 30 ਚਸਿਆਂ ਦੀ ਇੱਕ ਪਲ ਹੁੰਦਾ ਹੈ, ਤੇ 60 ਪਲਾਂ ਦੀ ਘੜੀ ਹੁੰਦੀ ਹੈ। ਇਸੇ ਪ੍ਰਕਾਰ ਸਾਢੇ 7 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ, 8 ਪਹਿਰ ਦਾ ਦਿਨ ਰਾਤ ਹੁੰਦਾ ਹੈ। ਜਿਵੇਂ ਜਿਸਵੇ 15 ਵਾਰੀ ਅੱਖ ਖੋਲਣ ਤੇ ਨੀਚਣ ਜਿਹੜਾ ਹੈ ਇਹ ਦਿਸਵਾ ਹੈ, ਅਤੇ ਚਸਾ 30 ਚਸਾ ਪਲਾਂ ਦਾ ਚਸਾ ਹੈ ਦਿਸਿਆਂ ਦਾ, ਅਤੇ ਘੜੀ ਜਿਹੜੀ 60 ਪਲ ਦੀ ਹੈ, ਪਹਿਰ 3 ਘੰਟੇ ਦਾ ਹੈ, ਅੱਠ ਪਹਿਰ ਦੀ ਖਿੱਤ ਹੁੰਦੀ ਹੈ ਇੱਕ ਪੇਟ ਮਜ਼ਦੂਰ ਯਾਦਕ ਅੱਗੇ, ਅਤੇ ਫਿਰ ਵਾਰ ਦਿਨ ਹੁੰਦਾ ਹੈ, 7 ਦਿਨ ਹੋਣਗੇ, ਅਤੇ 4 ਹਫ਼ਤਿਆਂ ਦਾ ਇਸੇ ਪ੍ਰਕਾਰ ਮਿਲਾ ਕੇ 30 ਦਿਨਾਂ ਦਾ ਮਹੀਨਾ ਹੁੰਦਾ, 9 ਮਹੀਨਾ ਹੁੰਦਾ ਹੈ,
ਸੂਰਜ ਇੱਕ ਰੁੱਤ ਅਨੇਕ,
ਅਤੇ ਹੋਇਆ 12 ਮਹੀਨਿਆਂ ਦਾ ਇੱਕ ਸਾਲ ਹੋ ਜਾਂਦਾ ਹੈ।
ਸੂਰਜ ਇੱਕ ਰੁੱਤ ਅਨੇਕ,
ਦੇਖ ਲਓ ਅੱਖਾਂ ਦੇ ਖੋਲਣ ਨੀਚਣ ਤੋਂ ਲਾ ਕੇ ਨਿਰੱਖਾਂ ਤੋਂ ਲਾ ਕੇ ਸਾਰੀਆਂ ਰੁੱਤਾਂ ਖਿੱਤਾਂ ਮਹੀਨੇ 2-2 ਮਹੀਨੇ ਦੀ ਰੁੱਤ ਬਣ ਗਈ, ਬਸੰਤ ਗ੍ਰੀਸ਼ਮ ਆਦਿਕ, ਇਸ ਪ੍ਰਕਾਰ ਤੇ 12 ਮਹੀਨੇ ਬਣ ਗਏ, 6 ਰੁੱਤਾਂ ਬਣ ਗਈਆਂ, ਸਾਲ ਬਣ ਗਿਆ। ਇਸ ਪ੍ਰਕਾਰ ਇਹਨਾਂ ਸਾਰਿਆਂ ਵਿੱਚ ਸੂਰਜ ਭਾਈ ਇੱਕੋ ਹੀ ਆ ਸਾਰਿਆਂ ਵਿੱਚ, ਦੇਖ ਲਓ ਰੁੱਤਾਂ ਅਨੇਕਾਂ ਹਨ, 6 ਰੁੱਤਾਂ ਦੀਆਂ ਵੱਖੋ ਵੱਖਰੀਆਂ ਹਨ। ਸੂਰਜ ਵਿੱਚ ਨਾ ਰਾਤ ਹੈ ਤੇ ਨਾ ਕੋਈ ਨਿਵੇਸ਼ ਆਦਿਕ ਹੈ, ਉਹ ਇੱਕ ਪ੍ਰਕਾਸ਼ ਕਰੀ ਜਾਂਦਾ ਹੈ, ਅਤੇ ਉਹ ਪ੍ਰਿਥਵੀ ਦੇ ਚੱਕਰ ਦੇ ਨਾਲ ਸੂਰਜ ਛਿਪਦਾ ਨਹੀਂ ਕਿਤੇ, ਉਹ ਧਰਤੀ ਦੇ ਵਿਹਲੇ ਹੋਣੇ ਕਰਕੇ ਉਹਨੂੰ ਛਿਪਿਆ ਮੰਨਦੇ ਹਨ। ਇਸ ਪਰਮੇਸ਼ੁਰ ਜਿਹੜਾ ਹੈ ਵਿਗਤਾਉਣੇ ਕਰਕੇ ਉਹ ਤੋਂ ਅਸੀਂ ਭੁੱਲੇ ਫਿਰਦੇ ਹਾਂ, ਉਹ ਹੈ ਤਾਂ ਇੱਕ ਰਾਸੀ। ਇਸੇ ਪ੍ਰਕਾਰ ਵਿਸ਼ਿਆਂ ਦੀ ਨਿਆਂ ਸਾਧ ਸੰਗਤ ਜੀ ਜਿਹੜੇ ਦੁਨੀਆਂ ਦੇ ਛੋਟੇ ਛੋਟੇ ਫਿਰਕੇ ਹੈ, ਅਤੇ ਚਸਿਆਂ ਦੀ ਨਿਆਂਈ ਅਤੇ ਜੇ ਚਸਿਆਂ ਦੀ ਨਿਆਂਈ ਸਾਧ ਸੰਗਤ ਜੀ ਬ੍ਰਾਹਮਣ ਖੱਤਰੀ ਸੂਰ ਵੈਸ ਆਦਿ 4 ਵਰਨ ਹਨ, ਅੱਗੇ ਘੜੀਆਂ ਦੀ ਨਿਆਂਈ ਮਾਝੇ ਹਨ ਮੁਸਲਮਾਨਾਂ ਦੇ, ਪੈਰਾਂ ਦੀ ਨਿਆਂਈ ਜਿਹੜੇ ਦੁਨੀਆਂ ਦੇ ਫਿਰਕੇ ਹਨ ਸੰਨਿਆਸੀਆਂ ਦਾ ਅਤੇ ਬਰਾਨੀਆਂ ਆਦਿਕਾਂ ਦੇ, ਸਿੱਕੀ ਦੀ ਨਿਆਂਈ 8 ਪਹਿਰਾਂ ਦੀ ਨਿਆਂਈ, ਜਿਹੜੇ ਲੋਕ ਬਾਣ ਪ੍ਰਸਤੀ ਆਦਿਕਾਂ ਨੂੰ ਸਮਝ ਲਓ, ਵਾਰੀ ਵਾਰਾਂ ਦੀ ਨਿਆਂਈ ਗ੍ਰਸਤੀ ਸਮਝ ਲਓ, ਅਤੇ ਮਹੀਨੇ ਦੀ ਨਿਆਂਈ 12 ਜੋੜੀਆਂ ਦੇ ਪੰਥ ਸਮਝ ਲਓ, ਫਿਰ ਰੁੱਤਾਂ ਦੀ ਨਿਆਂਈ ਖੜ ਦਰਸ਼ਨ ਸਮਝ ਲਓ,
ਮਾਹੋ
ਮਾਹੋ ਮਹੀਨੇ 12 ਮਹੀਨੇ ਜੋੜੀਆਂ ਦੇ ਪੰਥ ਸੋਆ ਕੁੰਭ ਜਿੰਨੇ ਹੁੰਦੇ ਆ ਇਹ 12 ਮਹੀਨਿਆਂ ਦਾ ਸਾਲ ਬਣ ਗਿਆ।
ਸੂਰਜ ਇੱਕ
ਰੁੱਤਾ ਸੇ ਦਰਸ਼ਨ ਸਮਝ ਲਓ, ਸੂਰਜ ਕੋਈ ਹੈ ਇਹ ਬ੍ਰਹਮ ਕੋਈ ਹੈ। ਰੁੱਤਾਂ ਅਨੇਕਾਂ ਹਨ ਜਿਵੇਂ ਸੇ ਰੁੱਤਾਂ ਹਨ ਜਿਵੇਂ ਇਸੇ ਪ੍ਰਕਾਰ ਦੂਸਰੇ ਦਿਸਣਾਵਾਂ ਜੀਵ ਆਪਣੇ ਅਭਿਆ ਕਿਰਤ ਵੀ ਨਿਆਈ ਇਸੇ ਵਸ਼ਰਨ ਗਰਭ ਤੇ 12 ਦੀ ਨਿਆਈ ਸਾਧ ਸੰਗਤ ਦੀ ਬਰਾਤ ਅਤੇ 9 ਮਹੀਨੇ ਦੀ ਨਿਆਈ ਮਹੀਨਿਆਂ ਦੀ ਨਿਆਈ ਸਾਲ ਸਮਝ 30 ਰੋਟੀਆਂ ਵਾਲੇ ਸਮਝ
ਲਓ।
ਸਾਲ ਦੀ ਨਿਆਈ ਜੋਗੀਆਂ ਦੇ ਪੰਥ ਸਮਝ ਲਓ।
ਸੂਰਜ ਇੱਕ
ਰੁੱਤਾਂ ਖੜ ਦਰਸ਼ਨ ਸਮਝ ਲਓ। 6-5 ਗਿਆਨ ਇੰਦਰ 6 ਮਨ ਸੂਰਜ ਬ੍ਰਹਮ ਇੱਕੋ ਹੀ ਹੈ ਸਾਰਿਆਂ ਵਿੱਚ। ਰੁੱਤਾਂ ਜਿਹੜੇ ਵਰਨ ਤੇ ਸਾਧਕਾਂ ਅਨੇਕਾਂ ਹਨ ਸੁਭਾਵ ਜੀਆਂ
ਦੇ
ਕਰਦਾ ਦੇਖਦੇ ਕਿਤਨੇ ਹੀ ਰੇਸ ਧਾਰੇ ਹੋਏ ਹਨ ਉਹ ਫਿਰ ਵੀ ਅਦਾਇਤ ਰੂਪ ਹੀ ਹੈ ਸਤਿਗੁਰੂ ਜੀ ਕਹਿੰਦੇ ਹਨ।
ਸੂਰਜ ਇੱਕ ਰੁੱਤ ਅਨੇਕ
ਨਾਨਕ ਕਰਕੇ ਵਾਹਿਗੁਰੂ ਦਾ ਖਾਲਸਾ।